ਫਿਰ ਕਿਰਪਾ ਹੁੰਦੀ। ਮੈਂ ਹਰ ਨੂੰ ਹਰ ਇੱਕ ਨੂੰ ਬੇਨਤੀ ਕਰਦਾ ਹੁੰਦਾ ਵੀ ਜਦੋਂ ਵੀ ਕੋਈ ਪ੍ਰਚਾਰ ਕਰਨ ਲੱਗਦਾ, ਕੋਈ ਕਥਾ ਕਰਦਾ, ਚਾਹੇ ਕੋਈ ਰਾਗੀ ਆ, ਚਾਹੇ ਕੋਈ ਢਾਡੀ ਆ, ਚਾਹੇ ਕਿੱਦਾਂ ਵੀ ਕੀਰਤਨ ਕਰਦਾ, ਪਰ ਜਿਹੜਾ ਜੋੜਨ ਤੁਰ ਪਵੇ ਉਹਦੇ ਅੰਦਰ ਲਾਲਚ ਨਹੀਂ ਹੋਣਾ ਚਾਹੀਦਾ। ਇਹ ਸਭ ਨਾਲੋਂ ਜ਼ਰੂਰੀ ਆ। ਜਿਹੜਾ ਬੰਦਾ ਲਾਲਚ ਕਰਦਾ, ਜਿਹੜਾ ਬੰਦਾ ਲੋਭ ਕਰਦਾ, ਉਹ ਕੁਛ ਵੀ ਪ੍ਰਾਪਤ ਨਹੀਂ ਕਰ ਸਕਦਾ। ਇਹ ਕੋਈ ਸਾਧ ਸੰਗਤ ਜੀ, ਇਹਨੂੰ ਕੋਈ ਕਿੱਤਾ ਨਹੀਂ ਬਣਾਉਣਾ, ਕੀਰਤਨ ਨੂੰ ਆਪਣੀ ਕਿਰਤ ਨਹੀਂ ਬਣਾਉਣਾ ਵੀ ਇਹ ਸਾਡੀ ਕਿਰਤ ਆ, ਅਸੀਂ ਇਹਦੇ ਸਿਰ ਤੇ ਰੋਟੀ ਖਾਣੀ ਆ। ਨਹੀਂ, ਪਿਆਰ ਵਿੱਚ ਡਟੇ ਰਹੋ, ਮਾਇਆ ਦੀ ਤੇ ਕਮੀ ਆਉਂਦੀ ਕੋਈ ਨਹੀਂ, ਕਿਸੇ ਗੱਲ ਦੀ ਕਮੀ ਨਹੀਂ ਆਉਂਦੀ। ਸੋ ਮਹਾਰਾਜ ਮਿਹਰ ਕਰਨ, ਮੈਂ ਤੇ ਸਦਾ ਹੀ ਅਰਜ਼ ਕਰਦਾ ਹੁੰਦਾ ਕਿ ਘਰ ਘਰ ਵਿੱਚ, ਪਿੰਡ ਪਿੰਡ ਵਿੱਚ ਪ੍ਰਚਾਰਕ ਪੈਦਾ ਹੋਵੇ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ, ਘਰ ਘਰ ਵਿੱਚ ਇੱਕ ਇੱਕ ਪ੍ਰਚਾਰਕ ਪੈਦਾ ਹੋਏਗਾ, ਫਿਰ ਜਾ ਕੇ ਸਾਡੇ ਪੰਥ ਦਾ ਭਲਾ ਹੋ, ਫਿਰ ਜਾ ਕੇ ਸਾਡੇ ਪੰਥ ਦਾ ਕੁਝ ਸਵਰਨਾ ਹੈ। ਨਹੀਂ ਤੇ ਕੁਝ ਨੋਟਾਂ ਪਿੱਛੇ ਤੇ ਕੁਝ ਵੋਟਾਂ ਪਿੱਛੇ, ਕੁਝ ਗੱਦੀਆਂ ਪਿੱਛੇ ਤੇ ਕੁਝ ਕੁਰਸੀ ਪਿੱਛੇ। ਕੁਰਸੀ ਦਾ ਦੂਜਾ ਨਾਮ ਹੀ ਗੱਦੀ ਆ, ਇੱਕ ਕੁਰਸੀ ਆ, ਉੱਤੇ ਕੱਪੜਾ ਪਾ ਲਓ, ਕਹਿਣਗੇ ਬਾਬਾ ਜੀ ਦੀ ਗੱਦੀ ਬਣ ਗਈ ਆ, ਆਖੋ
ਸਤਿਨਾਮ।
ਇੱਕ ਕੁਰਸੀ ਦੇ ਦੋ ਨਾਮ ਹੈ, ਬਸ ਇਹ ਦੋ ਗੱਲਾਂ ਸਾਡੇ ਚੋਂ ਨਿਕਲ ਜਾਣ ਤੇ ਬਸ ਚੜ੍ਹਦੀ ਕਲਾਈ ਹੈ, ਮਨੋਂ ਡਟ ਜਾਈਏ ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਬੜੇ ਨੇ ਜਿਹੜੇ ਮਹਾਰਾਜ ਦੀ ਕਿਰਪਾ ਨਾਲ ਦਿਨ ਰਾਤ ਪ੍ਰਚਾਰ ਕਰਦੇ ਆ। ਸੋ ਸਤਿਗੁਰੂ ਬਖਸ਼ਿਸ਼ ਕਰਨ, ਜੋੜਦੇ ਰਹੀਏ, ਇਹੀ ਅਰਦਾਸ ਕਰਿਓ। ਹੁਣ ਪਿੱਛੇ ਜੇ ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ 11,500 ਪ੍ਰਾਨੀ, 10,682 ਜੋ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ, ਚਾਰ ਵਾਰੀ ਅੰਮ੍ਰਿਤ ਛਕਾਉਣਾ ਪਿਆ, ਸੰਗਤ ਇੰਨੀ ਜ਼ਿਆਦਾ ਹੋ ਗਈ। ਸੋ ਐਤਕੀ ਅਪ੍ਰੈਲ ਤੇ ਫਿਰ ਸੰਗਰਾਂਦ ਵਿਸਾਖੀ ਦੀ ਜਿਹੜੀ ਆ, ਦਾਸ ਨੇ ਵੀ ਪੰਜ ਪਿਆਰਿਆਂ 'ਚ ਲੱਗਣਾ, ਤੁਹਾਡੇ 'ਚੋਂ ਕੁਝ ਵੀ ਹੋਣ ਤਿਆਰ ਹੋ ਜਾਇਓ। ਹੁਣ ਕਈਆਂ ਨੂੰ ਇੱਦਾਂ ਹੁੰਦਾ, ਮੈਨੂੰ ਮੈਂ ਪੰਜ ਪਿਆਰਾਂ 'ਚ ਤਾਲ ਲੱਗਦਾ, ਮੈਨੂੰ ਕਈ ਕਹਿਣਗੇ ਬਾਬਾ ਜੀ ਅਸੀਂ ਜੇ ਛਕਾਓਗੇ ਤਾਂ ਛਕ ਲਾਂਗੇ। ਉਹਨਾਂ ਨੂੰ ਪਤਾ ਵੀ ਨਾ ਇਹਨਾਂ ਨੇ ਛਕਾਉਣਾ, ਨਾ ਅਸੀਂ ਛਕਣਾ। ਇਸ ਕਰਕੇ ਮੈਂ ਕਿਹਾ ਕੋਈ ਨਹੀਂ, ਭਾਵੇਂ ਮੈਨੂੰ ਚਾਰ ਦੋ ਘੰਟੇ ਕੀਰਤਨ ਵੀ ਕਰਨਾ ਪੈਂਦਾ, ਅੰਮ੍ਰਿਤ ਸੰਚਾਰ 'ਤੇ ਵੀ ਟਾਈਮ ਬਹੁਤ ਲੱਗਦਾ, ਪਰ ਕੋਈ ਨਹੀਂ, ਤੁਸੀਂ ਛਕਣ ਵਾਲੇ ਬਣੋ। ਇਸ ਕਰਕੇ ਜਿਨ੍ਹਾਂ ਦਾ ਮਨ ਮੰਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਜਾ ਕੇ ਅਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਕਦੇ ਨੇ, ਲਓ ਲੱਖ ਲੱਖ ਵਧਾਈਆਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ। ਹੁਣ ਇਹ ਦਾਤ ਨੂੰ ਸੰਭਾਲ ਕੇ ਰੱਖਣਾ, ਹੁਣ ਪਿੱਛੇ ਨਹੀਂ ਮੁੜਨਾ। ਕੱਲ੍ਹ ਬੇਨਤੀ ਕੀਤੀ ਸੀ ਨਾ, ਸੂਲੀ ਉੱਤੇ ਟੰਗ ਦੇ ਭਾਵੇਂ, ਸੂਲੀ ਉੱਤੇ ਟੰਗ ਦੇ ਮੈਨੂੰ ਭਾਵੇਂ ਪੁੱਠੀ ਖੱਲ ਲੁਹਾ ਦੇ, ਦੇਗਾਂ ਵਿੱਚ ਉਬਾਲੇ ਦੇ ਦੇ, ਪੈਰਾਂ ਹੇਠਾਂ ਅੱਗ ਵਿਛਾ ਦੇ, ਪੁੱਠਾ ਕਰਕੇ ਭਾਵੇਂ ਸਾਈਆਂ ਤੂੰ ਲਮਕਾ ਦੇ ਖੂਹੇ ਅੰਦਰ, ਜਿਉਂ ਭਾਵੇ ਤਿਉਂ ਰੱਖੀ, ਐ ਪਰ ਰੱਖੀ ਆਪਣੇ ਬੂਹੇ ਅੰਦਰ। ਕਹਿੰਦੇ ਭਾਵੇਂ ਪੁੱਠਾ ਕਰ ਦੇ, ਖੂਹ 'ਚ ਲਟਕਾ ਦੇ, ਪਰ ਮੈਨੂੰ ਪਰਾਏ ਬੂਹੇ 'ਤੇ ਨਾ ਭੇਜੀ। ਹੁਣ ਜਿਹੜੇ ਜੁੜ ਗਏ ਹੋ ਨਾ, ਬਸ ਹੁਣ ਪਰਾਏ ਬੂਹੇ ਤੇ ਕਹਿ ਲਓ ਵੀ ਮੜੀਆਂ ਮਸਾਣੀਆਂ ਤੇ ਨਹੀਂ ਜਾਣਾ। ਆਖੋ
ਸਤਨਾਮ।
ਪਵਾੜੇ ਹੀ ਪੈਂਦੇ ਆ ਅੱਜ ਨਾ, ਮੈਂ ਹੁਣ ਖਾਨ ਅਹਿਮਦਪੁਰ ਪਿੰਡ ਆ, ਜਦੋਂ ਜਗਾਦਰੀ ਨੂੰ ਜਾਈਏ ਰਾਹ 'ਚ ਪੈਂਦਾ, ਦੀਵਾਨ ਵੀ ਲੱਗੇ ਉੱਥੇ, ਪ੍ਰਸ਼ਾਦਾ ਸੀ, ਮੈਂ ਚਲਿਆ ਗਿਆ ਉੱਥੇ ਨਾ, ਇੱਕ ਬੱਚਾ ਨੌਜਵਾਨ ਹੈ, ਉਹਦੀ ਉਮਰ 20 ਸਾਲ ਦੀ ਸੀ, ਪੀਲੀਆ ਹੋ ਗਿਆ, ਪੀਲੀਏ ਵਿੱਚ ਵੀ ਤੁਰਿਆ ਫਿਰਦਾ ਸੀ, ਕੰਮ ਕਰਦਾ ਸੀ, ਪਰਿਵਾਰ ਵਾਲੇ ਦਵਾਈ ਦਵਾ ਰਹੇ ਸੀ ਥੋੜ੍ਹੀ ਥੋੜ੍ਹੀ, ਅਤੇ ਉਹਨੂੰ ਨਾ ਕਿਸੇ ਸਿਆਣੇ ਕੋਲ ਚਲੇ ਗਏ, ਹੈ ਸੀ ਅੰਮ੍ਰਿਤਧਾਰੀ, ਸਿਆਣੇ ਕੋਲ ਚਲੇ ਗਏ, ਉਹਨੇ ਵਹਿਮ ਪਾ ਦਿੱਤਾ ਕਿ ਕਹਿੰਦੇ ਤੇਰੇ ਗੁਆਂਢੀ ਨੇ ਕੁਝ ਖਵਾਇਆ ਹੋਇਆ, ਉਦਣ ਦਾ ਮੰਜੇ 'ਤੇ ਪਿਆ, ਕਹਿੰਦਾ ਹੁਣ ਨਹੀਂ ਬਚਦਾ। ਆਖੋ
ਸਤਨਾਮ।
ਕਲੇਸ਼ ਪੈ ਗਿਆ ਜਿਹੜਾ ਉਹ ਵੱਖਰਾ, ਅਤੇ ਮੈਂ ਉਹਨਾਂ ਦੇ ਕੋਲ ਬੈਠਾ ਸੀ, ਮੈਂ ਕਿਹਾ ਗੁਰਮੁਖੋ ਫਿਰ ਤੁਸੀਂ ਠੀਕ ਕਰ ਲਿਆ ਇਹਨੂੰ, ਇਹ ਤਾਂ ਡਿੱਗ ਪਿਆ ਮੰਜੇ 'ਤੇ। ਜਿਹੜੇ ਸਿਆਣੇ ਆ ਨਾ ਗੁਰਮੁਖੋ, ਸਿਆਣੇ ਸਿਆਣੇ ਜੋੜਦੇ ਹੁੰਦੇ ਨੇ, ਜਿਹੜੇ ਸਿਆਣੇ ਬੰਦੇ ਨੇ ਨਾ ਉਹ ਜੋੜਦੇ ਨੇ, ਉਹ ਤੋੜਦੇ ਨਹੀਂ। ਅੱਜ ਕੱਲ੍ਹ ਦੇ ਜਿਹੜੇ ਸਿਆਣੇ ਬਾਬੇ ਨੇ ਤੇ ਦੁਸ਼ਮਣੀਆਂ ਪਾਉਂਦੇ ਆ, ਤੁਸੀਂ ਕਹਿ ਦਿਓ ਜਾ ਕੇ ਇਹ ਜੀ ਸਾਡੇ ਕੋਈ ਕਿਰਪਾ ਕਰੋ, ਤੇਰੇ ਗੁਆਂਢੀ ਨੇ ਖਵਾਇਆ, ਜਿਹਨੇ ਖਵਾਇਆ ਪਤਾ ਨਹੀਂ ਖਵਾਇਆ, ਗੁਆਂਢੀ ਨਾਲ ਤੇ ਦੁਸ਼ਮਣੀ ਪੈ ਗਈ, ਉਹ ਤੇ ਮਨ ਵਿੱਚ ਆ ਗਿਆ ਨਾ ਵੀ ਇਹਨੇ ਮੇਰਾ ਬੇੜਾ ਗਰਗ ਕੀਤਾ। ਤੇ ਜੇ ਮੰਨ ਲਓ ਖਵਾਇਆ ਵੀ ਹੋਵੇ ਰੱਬ ਦਾ ਪਿਆਰਾ, ਤੇ ਫਿਰ ਵੀ ਪੜਦਾ ਪਾਉਂਦਾ ਪਿਆਰਿਓ, ਸਭ ਉਹਦੇ ਹੱਥ ਹੈ, ਇਹ ਕਰਮ ਹੀ ਮਾਰਦੇ ਨੇ, ਕੋਈ ਕੁਛ ਨਹੀਂ ਕਰ ਸਕਦਾ, ਕਿਸੇ ਦਾ ਖਾਇਆ ਖਵਾਇਆ ਨਹੀਂ ਲੱਗਦਾ। ਰੱਬ ਦੇ ਪਿਆਰੇ ਤੇ ਜੋੜਦੇ ਨੇ, ਕਲੇਸ਼ ਹਟਾਉਂਦੇ ਨੇ, ਕਲੇਸ਼ ਪਾਉਂਦੇ ਨਹੀਂ। ਆਖੋ
ਸਤਨਾਮ।
ਤੇ ਜਿਹੜੇ ਕਲੇਸ਼ ਪਾਉਣ, ਆਪਸ ਵਿੱਚ ਹੀ ਫੁੱਟ ਪਾ ਦੇਣ, ਫਿਰ ਉਹਦੇ ਨਾਲ ਰੰਗੇ ਹੋਏ ਨਹੀਂ ਨਾ, ਬੁਰਿਆਂ ਨਾਲ ਬੁਰਾਈ ਕਰਨੀ ਮਾਫ ਕਰਨ ਕਈ ਸਿਆਣੇ। ਹਾਂਜੀ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਮੈਂ ਥੋੜੀ ਜਿਹੀ ਬੇਨਤੀ ਕਰਨੀ ਚਾਹੁੰਦਾ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ ਚ ਨਾ ਇੱਕ ਭਾਈ ਸਹਿਲਾ ਨਾਮ ਦਾ ਗੁਰਸਿੱਖ ਆਇਆ, ਭਾਈ ਸਹਿਲਾ। ਉਹਨੇ ਆ ਕੇ ਹੱਥ ਜੋੜੇ ਗਲ ਚ ਪੱਲਾ ਪਾਇਆ ਤੇ ਅਰਜ ਕਰਦਾ ਕਹਿੰਦਾ ਮਹਾਰਾਜ ਜੀ ਮੇਰੇ ਤੇ ਮਿਹਰ ਕਰੋ। ਸਤਿਗੁਰ ਕਹਿੰਦੇ ਕਾਹਦੀ? ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਸਿੱਖੀ ਦੀ ਦਾਤ ਦਿਓ। ਮਹਾਰਾਜ ਕਹਿੰਦੇ ਸਿੱਖੀ ਮਿਲ ਜਾਏਗੀ ਪਰ ਸਿੱਖੀ ਦੇ ਅਸੂਲ ਨੇ ਜਿਹੜੇ ਉਹ ਬੜੇ ਕਰੜੇ ਨੇ, ਸਿੱਖੀ ਦੀ ਜਿਹੜੀ ਮੰਜ਼ਲ ਆ ਨਾ ਉਹ ਬੜੀ ਔਖੀ ਆ। ਜਿਹੜਾ ਇਸ ਰਾਹ ਤੇ ਚੱਲਦਾ ਫਕੀਰੀ ਦੇ ਰਾਹ ਤੇ ਇਹ ਕੰਮ ਬੜਾ ਔਖਾ। ਕਰਨੀ ਫਕੀਰੀ ਕਿਆ ਦਲਗੀਰੀ, ਬੋਲ ਕਬੋਲ ਵੀ ਸਹਿਣਾ, ਦਰ ਦਰ ਪੈਂਦੀ ਭਿੱਖਿਆ ਮੰਗਣੀ, ਬੰਦਿਆਂ ਕਿਸੇ ਨਾ ਕਹਿਣਾ, ਔਖਾ ਰਾਹ ਹੈ ਭਾਈ। ਸਿੱਖੀ ਕਮਾਉਣੀ ਬੜੀ ਔਖੀ ਹੈ। ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅੱਤ ਭੀੜੀ। ਕਹਿੰਦੇ ਖੰਡੇ ਨਾਲੋਂ ਤਿੱਖੀ ਹੈ, ਵਾਲ ਨਾਲੋਂ ਨਿੱਕੀ ਹੈ, ਬਰੀਕ ਹੈ, ਇਹ ਬੜਾ ਔਖਾ ਰਾਹ ਹੈ। ਉਹ ਕਹਿੰਦਾ ਨਹੀਂ ਜੀ ਮੇਰੇ ਤੇ ਮਿਹਰ ਕਰੋ, ਮੈਨੂੰ ਸਿੱਖੀ ਦੀ ਦਾਤ ਦੇ ਦਿਓ। ਸਤਿਗੁਰ ਕਹਿੰਦੇ ਭਾਈ ਤੇਰੀ ਮਰਜ਼ੀ ਹੈ, ਲੈ ਫਿਰ ਇੰਜ ਕਰੀ ਬੁਰਿਆਂ ਨਾਲ ਵੀ ਨੇਕੀ ਕਰਨੀ ਹੈ, ਬੁਰਿਆਂ ਦਾ ਵੀ ਭਲਾ ਕਰਨਾ ਹੈ। ਕਹਿੰਦਾ ਜੀ ਸਤਿ ਬੱਚਾ ਤੇ ਦਸਵੰਧ ਕੱਢਣਾ ਹੈ, ਦਸਾਂ ਨੌਵਾਂ ਦੀ ਕਮਾਈ ਕਰਨੀ ਹੈ ਤੇ ਦਸਵੰਧ ਕੱਢਣਾ। ਕਹਿੰਦਾ ਜੀ ਸਤਿ ਬੱਚਾ 24 ਘੰਟਿਆਂ ਚੋਂ 2.5 ਘੰਟੇ ਦਾ ਦਸਵੰਧ ਕੱਢਣਾ ਹੈ। ਉਹ ਕਹਿੰਦਾ ਜੀ ਸਤਿ ਬੱਚਾ ਚਲੋ ਜੀ। ਮਹਾਰਾਜ ਦੇ ਚਰਨਾਂ ਤੇ ਟੇਕਿਆ ਮੱਥਾ। ਮਹਾਰਾਜ ਕਹਿੰਦੇ ਪਹਿਲਾਂ ਇਹ ਅਸੂਲ ਧਾਰਨ ਕਰ ਲੈ, ਫਿਰ ਤੈਨੂੰ ਸਿੱਖੀ ਦੀ ਦਾਤ ਦੇ ਦੇਵਾਂਗੇ। ਪਹਿਲਾਂ ਪੱਕਾ ਹੋ ਜਾ, ਆਪਣੇ ਮਨ ਨੂੰ ਪੱਕਾ ਕਰ ਲੈ, ਠਹਿਰ ਸਕਦਾ ਭੱਜੇਗਾ ਤੇ ਨਹੀਂ, ਪਹਿਲਾਂ ਕਰੜਾ ਹੋ ਜਾ ਪੂਰਾ। ਕਹਿੰਦਾ ਸਤਿਬਚਨ ਚੱਲਿਆ ਗਿਆ ਘਰ। ਹੁਣ ਦਿਨ ਰਾਤ ਰਹਿਤਾਂ ਮਹਾਰਾਜ ਦੀਆਂ ਦਸੀਆਂ ਨੇ ਉਹ ਧਾਰਨ ਕਰ ਲਈਆਂ। ਸਾਡੇ ਕੋਲ ਗੁਰਮੁਖੋ 5 ਕਕਾਰ ਤੇ ਹੈਗੇ ਨੇ, ਸਾਡੇ ਕੋਲ 5 ਕਕਾਰਾਂ ਦੀ ਰਹਿਤ ਹੈ ਨਹੀਂ। ਜੇ ਕੋਈ ਸਾਨੂੰ ਪੁੱਛੇ ਵੀ ਕਸ਼ਹਿਰੇ ਦੀ ਰਹਿਤ ਕੀ ਹੈ ਦੱਸੋ, ਕਸ਼ਹਿਰਾ ਤੇ ਪਾਈ ਫਿਰਦਾ ਤੂੰ, ਟੈਰੀ ਕਾਟ ਦਾ ਪਾ ਲਿਆ, ਮਲਮਲ ਦਾ ਪਾ ਲਿਆ, ਕਈ ਤਰ੍ਹਾਂ ਦੇ ਖੱਦਰ ਦਾ ਪਾ ਲਿਆ, ਇਹਦੀ ਰਹਿਤ ਕੀ ਹੈ ਦੱਸ? ਉਹ ਸਾਨੂੰ ਪਤਾ ਨਹੀਂ। ਜੇ ਪਤਾ ਹੈ ਉਹ ਰਹਿਤ ਦੇ ਧਾਰਨੀ ਨਹੀਂ। ਜੇ ਕੋਈ ਪੁੱਛੇ ਵੀ ਜਿਹੜਾ ਕੜਾ ਪਾਇਆ ਸਰਵਲੋਹ ਦਾ, ਇਹਦੀ ਰਹਿਤ ਕੀ ਹੈ? ਅੰਮ੍ਰਿਤ ਅਸੀਂ ਛਕ ਲਿਆ, ਸਾਨੂੰ ਇਹ ਪਤਾ ਹੈ ਨਹੀਂ ਵੀ ਇਹਦੀ ਕੜੇ ਦੀ ਰਹਿਤ ਕੀ ਹੈ। ਜੇ ਕੋਈ ਪੁੱਛ ਲੈ ਜਿਹੜਾ ਕੰਘਾ ਲਾਇਆ, ਕੰਘੇ ਦਾ ਕੀ ਮਤਲਬ ਹੈ, ਇਹਦੀ ਰਹਿਤ ਕੀ ਹੈ? ਤੂੰ ਕਹੇਗਾ ਕੇਸ ਵਾਹੁਣੇ, ਇਹਦੀ ਰਹਿਤ ਨਹੀਂ, ਕੰਘਾ ਕੁਝ ਹੋਰ ਕਹਿੰਦਾ। ਕਿਰਪਾਨ ਪਾਈ ਹੈ, ਕਿਰਪਾਨ ਦੀ ਰਹਿਤ ਕੀ ਹੈ? ਤੇ ਤੂੰ ਕੀ ਕਹੇਗਾ? ਇਹ ਜੀ ਗੰਢੇ ਗੁੰਢੇ ਚੀਰ ਲਈ ਦੇ ਨੇ, ਲੋੜ ਪੈ ਜੇ ਆਲੂ ਚੀਰ ਲਈ ਦੇ ਨੇ। ਕਈ ਤੇ ਬੀਬੀਆਂ ਤੋਂ ਨਿੱਕੀਆਂ ਨਿੱਕੀਆਂ ਪਾਈਆਂ ਹੁੰਦੀਆਂ, ਉਹ ਦਾਂਦੀ ਸਾਫ਼ ਕਰਨ ਲੱਗ ਜਾਂਦੀਆਂ, ਪੁਰਾਣੀਆਂ ਬੀਬੀਆਂ ਸਾਡੀਆਂ। ਏਦਾਂ ਵੀ ਧਿਆਨ ਦਿਓ, ਇਹ ਹੈ ਕਾਹਦੇ ਵਾਸਤੇ? ਇਹ ਸਾਡੇ ਕੋਲ ਕਕਾਰ ਤੇ ਹੈਗੇ ਆ, ਸਾਡੇ ਕੋਲ ਇਹਨਾਂ ਦੀ ਰਹਿਤ ਹੈ ਨਹੀਂ ਕਕਾਰਾਂ ਦੀ। ਲੋ ਧਿਆਨ ਦਿਓ ਪਿਆਰਿਓ। ਕਹਿੰਦੇ ਰਹਿਤਾਂ ਦੇ ਧਾਰਨੀ ਹੋਵੋ, ਕ੍ਰਹਿਤਾਂ ਤੋਂ ਬਚੋ, ਪੱਕਾ ਕਰ ਲੈ ਮਨ। ਕਹਿੰਦਾ ਜੀ ਸਤਿ ਬਚਨ ਭਲਾ ਕਰਨਾ ਸਭ ਦਾ। 2.5 ਘੰਟੇ ਰੋਜ਼ ਲਾਉਂਦਾ, ਹੱਕ ਦੀ ਕਰਦਾ ਕਮਾਈ, ਕਾਲ ਪੈ ਗਿਆ ਉਹਨਾਂ ਦਿਨਾਂ ਚ, ਕਾਲ ਪੈ ਗਿਆ ਤੇ ਸਾਧ ਸੰਗਤ ਹਰ ਪਾਸੇ ਬਾਰਿਸ਼ ਹੋਈ ਨਾ ਅੱਜ ਕੱਲ੍ਹ ਤੇ ਟਿਊਬਵੈਲ ਲੱਗੇ ਨੇ, ਉਦੋਂ ਪਾਣੀ ਦਾ ਪ੍ਰਬੰਧ ਨਹੀਂ ਸੀ, ਬਾਰਿਸ਼ ਹੋ ਗਈ ਤੇ ਫਸਲ ਹੋ ਗਈ, ਬਾਰਿਸ਼ ਨਾ ਹੋਈ ਤੇ ਫਸਲ ਨਾ ਹੋਈ, ਆਲੇ ਦੁਆਲੇ ਸਭ ਲੋਕ ਭੁੱਖੇ ਮਰਨ ਲੱਗੇ। ਇਹ ਤਕੜਾ ਸੀ, ਮਾਇਆ ਹੈ ਸੀ ਕੁਛ ਬਹੁਤ। ਇਹਦੇ ਘਰ ਵਿੱਚ ਸਤ ਸੰਗਤ ਜੀ ਦਾਣੇ ਪਏ ਨੇ, ਕਣਕ ਪਈ ਆ, ਇਹਨੇ ਪੀ ਕੇ ਨਾ ਚੱਕੀਆਂ ਦੇ ਨਾਲ ਤੇ ਆਪਣੇ ਘਰ ਚ ਲੰਗਰ ਲਾ ਦਿੱਤਾ। ਕਹਿੰਦੇ ਜਿੰਨੇ ਛੱਕ ਜਾਣ ਉਹਨਾਂ ਹੀ ਹੈ। ਲਗਾਤਾਰ ਲੰਗਰ ਚੱਲਦਾ ਰਿਹਾ ਇੱਕ ਮਹੀਨਾ ਮਹੀਨਾ। ਹੁਣ ਲੋਕ ਬਹੁਤ ਆਉਣ ਲੱਗ ਗਏ ਵੀ ਲੰਗਰ ਚੱਲਦਾ, ਚਲੋ ਚੱਲੀਏ। ਲੰਗਰ ਕਰਕੇ ਬਹੁਤ ਲੋਕ ਆਉਣ ਲੱਗ ਗਏ, ਦੂਰੋਂ ਦੂਰੋਂ ਆਉਂਦੇ ਨੇ, ਲੰਗਰ ਛੱਕ ਕੇ ਮੁੜ ਜਾਂਦੇ ਆ ਤੇ ਭਾਈ ਸਹਿਲਾ ਦਿਨ ਰਾਤ ਸੇਵਾ ਕਰਦਾ ਰਹਿੰਦਾ। ਉਸ ਤੋਂ ਬਾਅਦ ਸਾਧ ਸੰਗਤ ਇਹਨੇ ਸੋਚਿਆ ਵੀ ਹੁਣ ਕਣਕ ਤੇ ਮੁੱਕ ਗਈ ਸਾਰੀ ਤੇ ਹੁਣ ਲੰਗਰ ਬੰਦ ਨਹੀਂ ਕਰਨਾ। ਇਹਨੇ ਜਿੰਨੀ ਜ਼ਮੀਨ ਸੀ ਸਾਰੀ ਵੇਚ ਕੇ, ਕਿਸੇ ਤਕੜੇ ਸ਼ਾਹੂਕਾਰ ਕੋਲ ਕਣਕ ਸੀ, ਕਣਕ ਉਹਨੇ ਬਹੁਤੀ ਮਹਿੰਗੀ ਕਰਤੀ ਕਿਉਂਕਿ ਕਾਲ ਪੈ ਗਿਆ, ਇਹਨੇ ਕਣਕ ਲਈ ਤੇ ਲੰਗਰ ਜਾਰੀ ਰੱਖਿਆ। ਉਦਾਂ ਹੀ ਲੰਗਰ ਫੇਰ ਵੀ ਚੱਲਦਾ। ਰਿਸ਼ਤੇਦਾਰ ਸਾਗ ਸੰਬੰਧੀ ਸਮਝਾਉਂਦੇ ਆ, ਕਹਿੰਦੇ ਓਏ ਆਪਣਾ ਆਪ ਬਰਬਾਦ ਕਰੀ ਜਾਂਦਾ, ਕੀ ਲੈਣਾ ਹੈ? ਪਰ ਕਹਿੰਦੇ ਜੇ ਗੁਰੂ ਨੂੰ ਮਿਲਣਾ ਹੋਵੇ ਆਪਣਾ ਆਪ ਬਰਬਾਦ ਕਰਨਾ ਹੀ ਪੈਂਦਾ।
ਲੋ ਧਿਆਨ ਦਿਓ ਜਰਾ ਸਮ ਕਿਸੇ ਨੇ ਪਿਆਰ ਵਿੱਚ ਆਖਿਆ ਆਪਣਾ ਆਪ ਕਰੋ ਕੁਰਬਾਨ ਜੇ ਮਿਲਣਾ ਹੈ ਸਤਿਗੁਰ ਪਿਆਰੇ ਆਪਣਾ ਆਪ ਕਰੇ ਕੁਰਬਾਨ ਜੇ ਮਿਲਣਾ ਹੈ ਸਤਿਗੁਰ ਪਿਆਰੇ ਵੱਡੇ ਭਗਤਾਂ ਦੀਆਂ ਕਰਦਾ ਕਿਉਂ ਨਹੀਂ ਸੀਸ ਤਲੀ ਤੇ ਧਰਦਾ
ਕਿਉਂ ਨਹੀਂ ਸੀਸ ਤਲੀ ਤੇ ਸੀਸ ਤਲੀ ਤੇ ਧਰਦਾ ਬੋਲੋ
ਤਨ ਮਨ ਧਨ ਅਰਪਣ ਨਹੀਂ ਕਰਦਾ ਤੇ ਲੱਭਦਾ ਦਸਵੇਂ ਦੁਆਰੇ ਆਪਣਾ ਆਪ ਕਰੇ ਕੁਰਬਾਨ ਜੇ ਮਿਲਣਾ ਬਾਜਾ ਵਾਲੇ ਆਪਣਾ ਆਪ ਕੁਰਬਾਨ ਕਰਨਾ ਪੈਂਦਾ ਹੈ। ਰਿਸ਼ਤੇਦਾਰ ਸਾਖ ਸੰਬੰਧੀ ਸਾਰੇ ਕਹਿੰਦੇ ਓਏ ਸਹਿਲਿਆ ਓਏ ਸਿੱਖੀ ਤੇ ਕਮਾਉਣੀ ਠੀਕ ਗੱਲ ਆ ਪਰ ਤੂੰ ਤੇ ਸਾਰਾ ਕੁਝ ਹੀ ਬਰਬਾਦ ਕਰੀ ਜਾਂਦਾ ਕੋਈ ਬਚਨ ਮੰਨ ਲਈਦਾ ਸਾਰੇ ਥੋੜਾ ਮੰਨੀਦੇ ਆ। ਇੱਕ ਸੇਠ ਨਾ ਸੇਠ ਇੱਕ ਤੇ ਉਹ ਸਾਹ ਸੰਗਤ ਕਥਾ ਸੁਣ ਜਾਂਦਾ ਸੀ ਰੋਜ਼ ਆਪਣੇ ਮੁੰਡੇ ਨੂੰ ਕਹਿੰਦਾ ਵੀ ਗੱਲ ਸੁਣ ਮਾੜਾ ਮੋਟਾ ਗਾਹਕ ਆ ਗਿਆ ਤੂੰ ਭੁਗਤਾ ਲਿਆ ਕਰ ਮੈਂ ਕਥਾ ਸੁਣ ਜਾਂਦਾ ਜੇ ਕੋਈ ਬਹੁਤੀ ਮੋਟੀ ਸਾਮੀ ਆ ਗਈ ਫਿਰ ਮੈਨੂੰ ਆਵਾਜ਼ ਮਾਰ ਲਈ ਤੈਨੂੰ ਭੇਤ ਨਾ ਆਵੇ ਸੌਦਾ ਦੇਣ ਦਾ ਮੈਨੂੰ ਸੱਦ ਲਈ। ਉਹ ਕਹਿੰਦਾ ਜੀ ਸੱਤ ਵਜਨ ਉਹ ਬਾਪੂ ਕਥਾ ਸੁਣ ਜਾਂਦਾ ਪੰਡਿਤ ਮੁੰਡਾ ਉਹਦਾ ਰੋਜ਼ ਪਿੱਛੋਂ ਦੁਕਾਨ ਸੰਭਾਲਿਆ ਕਰੇ। ਇੱਕ ਦਿਨ ਗਾਹਕ ਆ ਗਿਆ ਕੋਈ ਤਕੜਾ ਇਹਦੀ ਵਿੱਥ ਤੋਂ ਬਾਹਰ ਹੋ ਗਿਆ ਕੰਮ ਤੇ ਮੁੰਡੇ ਨੇ ਸੋਚਿਆ ਬਾਪੂ ਨੂੰ ਲਿਆਉਣਾ ਸੱਦ ਕੇ ਦੌੜਿਆ ਅੱਗੇ ਕਥਾ ਚੱਲਦੀ। ਪੰਡਿਤ ਜੀ ਕਹਿੰਦੇ ਭਾਈ ਗਊ ਗਰੀਬ ਦੀ ਰਾਖੀ ਕਰਨੀ ਚਾਹੀਦੀ ਆ ਗਊ ਗਰੀਬ ਦੀ ਸੇਵਾ ਕਰੋ ਰੱਬ ਖੁਸ਼ ਹੋ ਜਾਂਦਾ। ਇਹ ਮੁੰਡੇ ਨੇ ਸੁਣ ਲਈ ਗੱਲ ਬਾਪੂ ਜੀ ਆ ਜਾਓ ਤਕੜਾ ਗਾਹਕ ਆਇਆ ਕੋਈ ਉਹ ਮੈਥੋਂ ਨਹੀਂ ਸਮਾਨ ਦਿੱਤਾ ਜਾਂਦਾ ਆਓ ਜਰਾ ਚਲੋ ਜੀ। ਸੇਠ ਨੇ ਸਮਾਨ ਦਿੱਤਾ ਅਗਲੇ ਦਿਨ ਫਿਰ ਚਲਿਆ ਗਿਆ ਕਥਾ ਸੁਣ ਜਦੋਂ ਮੁੜ ਕੇ ਆਇਆ ਗਾਂ ਆ ਗਈ ਤੇ ਸੇਠ ਦੇ ਮੁੰਡੇ ਨੇ ਸੋਚਿਆ ਵੀ ਗਊ ਗਰੀਬ ਦੀ ਰਾਖੀ ਕਰਨੀ ਚਾਹੀਦੀ ਆ ਆਟੇ ਦੀ ਬੋਰੀ ਅੱਗੇ ਰੱਖਦੀ ਉਹਨੇ ਵਿੱਚ ਮੂੰਹ ਪਾ ਲਿਆ। ਹੁਣ ਜਦੋਂ ਸੇਠ ਆਇਆ ਉਹਨੇ ਵੇਖਿਆ ਗਾਂ ਚੁੱਕੀ ਡਾਂਗ ਉਹਨੇ ਸੋਟਾ ਚੁੱਕਿਆ ਜਿੱਥੇ ਪੈਂਦੀ ਪੈਣ ਦੇ ਲਾਸਾਂ ਹੀ ਲਾਸਾਂ ਕਰਤੀਆਂ। ਸੇਠ ਜਦੋਂ ਕੁੱਟਿਆ ਨਾ ਗਾਂ ਨੂੰ ਤੇ ਮੁੰਡਾ ਕਹਿੰਦਾ ਬਾਪੂ ਜੀ ਤੁਸੀਂ ਇਹ ਕੀ ਕੀਤਾ ਗਾਂ ਤੇ ਮਾਤਾ ਹੁੰਦੀ ਆ ਤੁਸੀਂ ਇਹਨੂੰ ਕੁੱਟ ਧਰਿਆ। ਗਾਂ ਨੂੰ ਮਾਂ ਕਹਿੰਦੇ ਆ ਹਿੰਦੂ। ਇੱਕ ਮਾਂ ਉਹ ਆ ਜਿਹਨੇ ਜਨਮ ਦਿੱਤਾ ਧਰਤੀ ਸਾਡੀ ਵੱਡੀ ਮਾਂ ਹੈ ਧਰਤੀ ਮਾਂ ਹੈ ਵੱਡੀ ਇੱਕ ਜਨਮਦਾਤੀ ਆ ਉਹਦੇ ਨਾਲੋਂ ਵੀ ਵੱਡੀ ਮਾਂ ਧਰਤੀ। ਰੋਜ਼ ਨਹੀਂ ਪੜ੍ਹਦੇ ਪਾਵਨ ਗੁਰੂ
ਪਾਣੀ ਪਿਤਾ
ਪਾਣੀ ਪਿਤਾ ਮਾਤਾ
ਧਰਤ ਮਹੱਤ
ਧਰਤ ਮਹੱਤ ਕਿਉਂਕਿ ਇਹ ਉਹ ਮਾਂ ਹੈ ਜਿਹਦੇ ਵਿੱਚ ਸਾਧ ਸੰਗਤ ਇਹਨੇ ਸਾਨੂੰ ਇੱਕ ਮਾਂ ਨੇ ਤੇ ਜਨਮ ਦੇ ਦਿੱਤਾ ਪਰ ਇਸੇ ਨੇ ਅੰਨ ਦੇਣਾ ਇਹਦੇ ਵਿੱਚ ਹੀ ਕਣਕ ਹੋਣੀ ਇਹਦੇ 'ਚ ਹੀ ਜੀਰੀ ਹੋਣੀ ਸਾਡੀ ਖੁਰਾਕ ਇਹ ਧਰਤੀ 'ਚ ਪੈਦਾ ਹੋਣੀ। ਜਦੋਂ ਦੁਨੀਆਂ 'ਚੋਂ ਜਾਣਾ ਗੁਰਮੁਖੋ ਉਦੋਂ ਵੀ ਇਹਨੇ ਆਪਣੀ ਗੋਦ ਵਿੱਚ ਸਾਨੂੰ ਥਾਂ ਦੇਣੀ ਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ
ਇਹ ਧਰਤੀ ਨੇ ਇਹ ਸਾਡੀ ਮਾਂ ਵੱਡੀ ਮਾਂ ਇਹ ਆ ਤੇ ਪਵਨ ਗੁਰੂ ਪਵਨ ਗੁਰੂ ਇੱਕ ਸਤ ਸੰਗਤ
ਸਰੀਰ ਦਾ ਜੀਵਨ ਹੈ, ਇੱਕ ਜ਼ਮੀਰ ਦਾ ਜੀਵਨ ਹੈ। ਦੋ ਤਰ੍ਹਾਂ ਦਾ ਜੀਵਨ ਹੈ ਜਗਤ ਵਿੱਚ, ਇੱਕ ਸਰੀਰ ਦਾ, ਇੱਕ ਜ਼ਮੀਰ ਦਾ। ਸਰੀਰ ਦਾ ਆਧਾਰ ਕੀ ਹੈ? ਸਵਾਸ, ਪਵਨ। ਪਵਨ ਸਵਾਸ ਨੂੰ ਹਵਾ ਨਾ, ਇਹ ਪਵਨ ਜਿਹੜਾ ਸਾਡਾ ਸਰੀਰ ਆ ਇਹਦਾ ਆਧਾਰ ਹੈ ਸਵਾਸ, ਪਵਨ। ਇੱਕ ਸਾਡੀ ਜ਼ਮੀਰ ਆ ਆਤਮਾ, ਉਹਦਾ ਆਧਾਰ ਹੈ ਗੁਰੂ, ਪਵਨ ਗੁਰੂ। ਪਾਣੀ ਪਿਤਾ, ਪਾਣੀ ਜਿਹਦੇ ਤੋਂ ਸਾਡਾ ਸਰੀਰ ਜਿਹੜਾ ਹੈ ਇਹਦਾ ਨਿਰਮਾਣ ਹੋਇਆ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਇਹ ਧਰਤੀ ਵੀ ਸਾਡੀ ਮਾਂ ਹੈ। ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਅਸੀਂ ਰੋਜ਼ ਸਲੋਕ ਪੜ੍ਹਦੇ ਹਾਂ, ਲਓ ਬੇਨਤੀ ਕਰ ਰਹੇ ਹਾਂ। ਦਿਵਸ ਤੇ ਰਾਤ, ਦਿਨ ਤੇ ਰਾਤ, ਦੋਏ ਦੋ, ਦਾਈ ਤੇ ਦਾਇਆ। ਦਿਵਸ ਰਾਤ ਦੋਏ ਦਾਈ ਦਾਇਆ। ਦਾਈ ਕੌਣ? ਜਿਹੜੀ ਬੱਚੇ ਨੂੰ ਸਵਾਉਂਦੀ ਆ ਉਹਨੂੰ ਕਹਿੰਦੇ ਦਾਈ, ਜਿਹੜੀ ਉਹਨੂੰ ਥਾਪੜਦੀ ਆ ਰਾਤ ਨੂੰ ਸੌਣ ਵੇਲੇ, ਸਵਾ ਦੇ ਬੱਚੇ ਨੂੰ ਦਾਈ। ਦਾਇਆ ਉਹਨੂੰ ਕਿਹਾ ਜਾਂਦਾ ਜਿਹੜੇ ਬੱਚੇ ਨੂੰ ਖਿਡਾਉਣ ਵਾਲਾ, ਖਿਡਾਵਾ ਨਹੀਂ ਰੱਖਦੇ ਗਈ, ਖਿਲਾਉਣ ਵਾਲਾ। ਰਾਜੇ ਮਹਾਰਾਜੇ ਆਪਣੇ ਪੁੱਤਰ ਨੂੰ ਖਿਡਾਉਣ ਵਾਸਤੇ ਰੱਖਦੇ ਆ, ਜਿਹਨੂੰ ਨੌਕਰ ਕਹੀਏ ਉਹਨੂੰ ਕਹਿੰਦੇ ਦਾਇਆ। ਦਿਵਸ ਰਾਤ ਦੋਏ ਦਾਈ ਦਾਇਆ। ਧਰਤੀ ਨੇ ਜਨਮ ਦਿੱਤਾ ਮਾਂ, ਧਰਤੀ ਜਿਹਦੇ ਨਾਲ ਆਧਾਰ ਹੋਣਾ, ਜੀਵਨ, ਜੀਵਨ ਦਾ ਆਧਾਰ ਹੈ, ਇਹਦੇ ਵਿੱਚ ਖੁਰਾਕ ਪੈਦਾ ਹੋਣੀ ਹੈ। ਦਿਵਸ ਰਾਤ ਦੋਏ ਦਾਈ ਦਾਇਆ, ਕਹਿੰਦੇ ਜਿੱਦਾਂ ਦਿਨ ਚੜ੍ਹਦਾ ਬੱਚੇ ਨੂੰ ਖਿਡਾਉਂਦਾ ਨਾ ਦਾਇਆ, ਤੇ ਦਾਈ ਜਿਹੜੀ ਆ ਉਹ ਥਾਪੜ ਕੇ ਰਾਤ ਨੂੰ ਸਵਾ ਦਿੰਦੀ ਹੈ। ਕਹਿੰਦੇ ਪਰਮੇਸ਼ਰ ਨੇ ਦਿਨ ਜਿਹੜਾ ਬਣਾਇਆ ਇਹ ਹੈ ਦਾਇਆ, ਇਹਦੇ ਵਿੱਚ ਬੰਦਾ ਖੇਡਦਾ ਹੈ, ਗੱਡੀ ਲੈ ਕੇ ਕਦੇ ਕਿੱਧਰ ਨੂੰ ਕਦੇ ਕਿੱਧਰ ਨੂੰ, ਇਹ ਸਾਰਾ ਦਿਨ ਫੇਰਦਾ ਸਾਨੂੰ ਦਿਨ, ਤੇ ਦਾਈ ਇਹ ਰਾਤ ਨੂੰ ਸਵਾ ਦਿੰਦੀ। ਜਦੋਂ ਰਾਤ ਪੈ ਗਈ ਇਹ ਨੀਂਦ ਆ ਜਾਣੀ ਆਪਣੇ ਆਪ, ਰਾਤ ਨੂੰ ਜਿਉਂ ਜਿਉਂ ਰਾਤ ਪਈ ਜਾਂਦੀ ਹੈ ਤੇ ਨੀਂਦ ਆਪਣੇ ਆਪ ਹੀ ਚੜ੍ਹੀ ਜਾਂਦੀ ਹੈ, ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਦਿਵਸ ਰਾਤ ਦੋਏ ਦਾਈ ਦਾਇਆ, ਇਹ ਦੋ ਦਾਈ ਤੇ ਦਾਇਆ ਰੱਬ ਨੇ ਬਣਾਏ ਹੋਏ ਨੇ ਖਿਡਾਉਣ ਵਾਲੇ, ਇੱਕ ਦਿਨੇ ਸਾਰਾ ਦਿਨ ਫੇਰਦਾ, ਇੱਕ ਰਾਤ ਨੂੰ ਸਵਾ ਦਿੰਦੀ ਦਾਈ, ਇੱਕ ਦਾਇਆ। ਦਿਵਸ ਰਾਤ ਦੋਏ ਦਾਈ ਦਾਇਆ, ਕਹਿੰਦੇ ਖੇਲਾ ਸਗਲ ਜਗਤ, ਆ ਸਾਰਾ ਜਗਤ ਖੇਡਦਾ, ਦਾਇਆ ਖਿਡਾ ਰਿਹਾ, ਦਵਾਈ ਦਾਈ ਸਵਾ ਦਿੰਦੀ ਹੈ। ਹੁਣ ਅੱਗੇ ਦਿਵਸ ਰਾਤ ਦੋਈ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਚੰਗੇ ਆਈਆਂ ਬੁਰੇ ਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਜਿੱਦਾਂ ਬੱਚਾ ਮੈਦਾਨ ਵਿੱਚ ਖੇਡਦਾ ਫਿਰ ਉਹਨੂੰ ਨੰਬਰ ਦਿੱਤੇ ਜਾਂਦੇ ਨੇ, ਨੰਬਰ ਦਿੱਤੇ ਜਾਂਦੇ ਨਾ, ਕਹਿੰਦੇ ਪਰਮਾਤਮਾ ਦੀ ਹਜ਼ੂਰੀ ਵਿੱਚ ਧਰਮ ਰਾਜ ਨੇ ਇਹਦਾ ਹਿਸਾਬ ਕਿਤਾਬ ਕਰਨਾ ਹੈ, ਵੀ ਇਹ ਜਿਹੜਾ ਦੁਨੀਆਂ ਵਿੱਚ ਖੇਡ ਕੇ ਆਇਆ ਹੈ, ਸੰਸਾਰ ਵਿੱਚ ਜਿਹੜਾ ਜਿਹਨੂੰ ਪੈਦਾ ਕੀਤਾ ਸੀ ਪਰਮਾਤਮਾ ਨਾਲੋਂ ਵਿਛੜ ਕੇ ਇਹ ਦੁਨੀਆਂ ਵਿੱਚ ਖੇਡਿਆ, ਫਿਰ ਕੀ ਖੇਡਿਆ, ਨੰਬਰ ਕਿੰਨੇ ਦੇਣੇ ਨੇ। ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਚੰਗੇ ਆਈਆਂ ਬੁਰੇ ਆਈਆਂ, ਵਾਚੈ ਧਰਮ ਹਦੂਰ, ਇਹਦੇ ਚੰਗੇ ਅਤੇ ਮਾੜੇ ਕਰਮਾਂ ਦਾ ਹਿਸਾਬ ਕਿਤਾਬ ਧਰਮ ਰਾਜ ਵਾਚੇਗਾ ਪਰਮਾਤਮਾ ਦੀ ਹਜ਼ੂਰੀ ਵਿੱਚ। ਫਿਰ ਸਾਧ ਸੰਗਤ, ਚੰਗੇ ਆਈਆਂ ਬੁਰੇ ਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਹੜੇ ਚੰਗੀਆਂ ਖੇਡਾਂ ਖੇਡਣਗੇ ਉਹ ਨੇੜੇ ਲੱਗ ਜਾਣਗੇ ਰੱਬ ਦੇ, ਜਿਹੜੇ ਮਾੜੀਆਂ ਖੇਡਾਂ ਖੇਡਦੇ ਰਹੇ ਦੂਰ ਹੋ ਜਾਣਗੇ। ਪਰ ਅਸਲੀ ਕਮਾਈ ਉਹਨਾਂ ਨੇ ਕੀਤੀ ਆ, ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਇਹ ਰਾਤ ਦਾਈ ਤੇ ਦਿਨ ਦਾਇਆ, ਇਹ ਸਾਨੂੰ ਖਿਡਾ ਰਹੇ ਨੇ, ਪਰ ਖੇਡਾਂ ਚੰਗੀਆਂ ਖੇਡੋ, ਜਿਹੜਾ ਦੁਨੀਆਂ ਚੋਂ ਜਾਈਏ ਤੇ ਮੁੱਖ ਉਜਲਾ ਲੈ ਕੇ ਜਾਈਏ। ਜੇ ਕਰਮ ਮਾੜੇ ਕਰਦੇ ਰਹੇ, ਸਾਡੇ ਜੀਵਨ ਦੀਆਂ ਖੇਡਾਂ ਮਾੜੀਆਂ ਨੇ, ਤੇ ਰੱਬ ਤੋਂ ਦੂਰ ਹੋ ਜਾਣਗੇ। ਆਖੋ ਸਤਨਾਮ। ਗੁਰਬਾਣੀ ਸਾਡੀ ਮਾਂ ਹੈ, ਧਰਤੀ ਵੀ ਮਾਂ ਮੰਨੀ ਹੈ। ਇੱਕ ਮਾਂ ਉਹ ਹੈ ਜਿਹਨੇ ਸਾਨੂੰ ਜਨਮ ਦਿੱਤਾ ਹੈ, ਤੇ ਹਿੰਦੂ ਗਾਂ ਨੂੰ ਵੀ ਮਾਂ ਮੰਨਦੇ ਨੇ, ਗਾਂ ਨੂੰ ਵੀ ਕਹਿਣਗੇ ਮਾਂ ਸਾਡੀ। ਧਿਆਨ ਦਿਓ ਸਾਧ ਸੰਗਤ, ਉਹ ਜਦੋਂ ਬੋਰੀ ਚ ਮੂੰਹ ਪਾ ਲਿਆ ਨਾ, ਤੇ ਸੇਠ ਦਾ ਪੁੱਤ ਕਹਿੰਦਾ ਬਾਪੂ ਜੀ, ਕਹਿੰਦੇ ਹਾਂਜੀ, ਤੁਸੀਂ ਤੇ ਕੁੱਟ ਕੁੱਟ ਲਾਸਾਂ ਪਾਤੀਆਂ, ਇਹ ਗਾਂ ਇਹ ਤੇ ਮਾਂ, ਕੱਲ ਤੇ ਮੈਂ ਸੁਣ ਕੇ ਆਇਆ, ਤੁਸੀਂ ਤੇ ਰੋਜ਼ ਕਥਾ ਸੁਣਦੇ ਹੋ, ਮੈਂ ਕੱਲ ਸੁਣਨ ਗਿਆ ਸੀ, ਪੰਡਿਤ ਜੀ ਕਹਿੰਦੇ ਗਊ ਗਰੀਬ ਦੀ ਸੇਵਾ ਕਰਨੀ ਚਾਹੀਦੀ, ਤੁਸੀਂ ਤੇ ਲਾਸਾਂ ਪਾਤੀਆਂ। ਕਹਿੰਦਾ ਪੁੱਤ, ਜੇ ਮੈਂ ਤੇਰੇ ਵਰਗਾ ਸਰੋਤਾ ਹੁੰਦਾ ਨਾ, ਤੁਹਾਨੂੰ ਸਾਰਾ ਘਰ ਲੁਟਾ ਲੈਂਦਾ। ਆਖੋ ਸਤਨਾਮ।
ਵਾਹਿਗੁਰੂ।
ਕਹਿੰਦੇ ਕੋਈ ਠੀਕ ਲੱਗੇ ਗੱਲ ਮੰਨ ਲਓ, ਉਹ ਇਹ ਤੇ ਕਹਿੰਦੇ ਹੀ ਹੁੰਦੇ ਨੇ ਸਾਰੀਆਂ ਗੱਲਾਂ ਥੋੜਾ ਮੰਨੀ ਦੀਆਂ ਆਖੋ ਸਤਨਾਮ, ਜਿਹੜੀ ਚੰਗੀ ਲੱਗੇ ਮੰਨ ਲਓ ਬਾਕੀ ਛੱਡ ਦਿਓ, ਚੰਗੀ ਲੱਗੇ ਮੰਨ ਲਓ। ਉਹ ਕਹਿੰਦੇ ਸੁਥਰਾ ਖਾਈ ਗਿਆ ਦੁਕਾਨ ਤੋਂ ਲੈ ਕੇ ਜਦੋਂ ਲੱਗੇ ਨਾ ਪੈਸੇ ਦੇਣ, ਉਹ ਕਹਿੰਦਾ ਪੈਸੇ ਦੇ ਸੁਥਰਿਆ, ਤੇ ਸੁਥਰੇ ਦਾ ਸੁਭਾਅ ਸੀ ਹੱਸਮੁੱਖ, ਕਹਿੰਦਾ ਮੈਂ ਨਹੀਂ ਦਿੰਦਾ ਆਪਾਂ ਦੇਣੇ ਨਹੀਂ ਪੈਸੇ। ਉਹ ਕਹਿੰਦੇ ਕਿਉਂ? ਮੁੱਕਰ ਹੀ ਗਿਆ, ਕਹਿੰਦਾ ਮੈਂ ਪੈਸੇ ਮੈਂ ਤੇ ਖਾਧਾ ਹੀ ਕੁਛ ਨਹੀਂ। ਉਹਨੇ ਗੁਰੂ ਗੋਬਿੰਦ ਸਿੰਘ ਕੋਲ ਸ਼ਿਕਾਇਤ ਕਰਤੀ ਆ ਕੇ, ਕਹਿੰਦਾ ਮਹਾਰਾਜ ਤੁਹਾਡਾ ਸੁਥਰਾ ਪਹਿਲਾਂ ਦੁਕਾਨ ਤੋਂ ਖਾਂਦਾ ਰਿਹਾ ਜੀ, ਹੁਣ ਕਹਿੰਦਾ ਮੈਂ ਪੈਸੇ ਨਹੀਂ ਦੇਣੇ, ਮੁੱਕਰ ਗਿਆ। ਮਹਾਰਾਜ ਕਹਿੰਦੇ ਕੀ ਗੱਲ ਸੁਧਰਿਆ? ਕਹਿੰਦਾ ਮਹਾਰਾਜ ਜੀ ਮੈਂ ਤੇ ਬਾਣੀ ਦੀ ਪੰਗਤੀ ਪਗਾਈ ਹੈ। ਕਹਿੰਦੇ ਕੀ? ਕਹਿੰਦੇ ਰੋਜ਼ ਤੇ ਪੜ੍ਹਾਉਂਦੇ ਹੋ ਜਪਜੀ ਸਾਹਿਬ, ਕੇਤੇ ਲੈ ਲੈ ਮੁੱਕਰ ਪਾਹੇ, ਵੀ ਲੈ ਕੇ ਮੁੱਕਰ ਜਾਣਾ ਚਾਹੀਦਾ। ਤੇ ਮਹਾਰਾਜ ਜੀ ਕਹਿੰਦੇ ਸੁਧਰਿਆ ਗਾਲ ਹੀ ਪੰਗਤੀ ਕੌਣ ਪੜੂ? ਕਹਿੰਦਾ ਆਪਾਂ ਨੂੰ ਜਿੰਨੀ ਲੋੜ ਸੀ ਪੜ੍ਹ ਲਈ, ਹੋਰ ਸਿੱਖ ਥੋੜੇ ਨੇ, ਬਾਕੀ ਦੂਜੇ ਪੜ੍ਹ ਲੈਣ। ਸਾਡਾ ਕੰਮ ਏਦਾਂ ਹੀ ਆ, ਜਿੰਨੀ ਕੁ ਲੋੜ ਹੈ ਪੜ੍ਹ ਲਓ ਬਾਕੀ ਛੱਡ ਦਿਓ। ਕਈ ਕਹਿਣਗੇ ਸੱਚੇ ਪਾਤਸ਼ਾਹ ਸੋਹਣਾ ਜਿਹਾ ਹੁਕਮਨਾਮਾ ਬਖਸ਼ੋ, ਇਹਦੇ ਚ ਭੈੜੇ ਹੁਕਮਨਾਮੇ ਵੀ ਹੈਗੇ ਆ, ਹੁਕਮਨਾਮੇ ਤੇ ਸਾਰੇ ਚੰਗੇ ਨੇ। ਉਹ ਗੱਲ ਵਾਕਿਆ ਵੀ ਸਾਨੂੰ ਫਿੱਟ ਨਹੀਂ ਆਉਂਦੇ, ਆਖੋ ਸਤਨਾਮ, ਉਹ ਸਾਨੂੰ ਹੁਕਮਨਾਮੇ ਮਹਾਰਾਜ ਦੇ ਫਿੱਟ ਨਹੀਂ ਆਉਂਦੇ। ਫਿਰ ਕਹਿਣਗੇ ਮਹਾਰਾਜ ਜੀ ਤੁਸੀਂ ਹੁਕਮਨਾਮਾ ਵਧੀਆ ਜਿਹਾ ਹੁਕਮਨਾਮਾ ਮਹਾਰਾਜ ਬਖਸ਼ੋ, ਨਹੀਂ, ਹੁਕਮ ਸਭ ਵਾਸਤੇ ਇੱਕ ਹੈ ਜਿਹੜਾ ਹੁਕਮਨਾਮਾ ਨਾ, ਇਹ ਨਹੀਂ ਕਹਿਣਾ ਕਿ ਘਰ ਵਾਲਿਆਂ ਵਾਸਤੇ ਆਇਆ ਹੁਕਮਨਾਮਾ। ਕਈ ਕਹਿੰਦੇ ਨਹੀਂ, ਵੇਖੋ ਪਰਿਵਾਰ ਵਾਲੇ ਨੂੰ ਕਹਿਣਗੇ ਤੇ ਵੇਖ ਕਿੱਡਾ ਵਧੀਆ ਹੁਕਮਨਾਮਾ ਆਇਆ ਤੇਰੇ ਵਾਸਤੇ, ਵੇਖ ਮਹਾਰਾਜ ਦਾ ਹੁਕਮਨਾਮਾ ਗੁਰਪੂਰੇ ਕਿਰਪਾ ਧਾਰੀ, ਮਹਾਰਾਜ ਨੇ ਕਹਿਤਾ ਕਿਰਪਾ ਹੋ ਗਈ ਤੇਰੇ ਤੇ। ਕਹਿੰਦੇ ਨੀ ਕਈ ਯਾਰੀ, ਪਰ ਗੁਰਮੁਖੋ ਹੁਕਮਨਾਮਾ ਕਾਹਨੂੰ? ਤੂੰ ਉਹਨੂੰ ਕਹਿੰਦਾ ਹੈ ਜਿਹੜਾ ਹੁਕਮਨਾਮਾ ਹੈ ਉਹ ਪਰਿਵਾਰ ਵਾਸਤੇ ਨਹੀਂ, ਅਸੀਂ ਜਿੰਨੇ ਆਏ ਹਾਂ ਸਾਡੇ ਸਾਰਿਆਂ ਵਾਸਤੇ, ਵਕਤੇ ਵਾਸਤੇ ਵੀ ਆ, ਸਰੋਤੇ ਵਾਸਤੇ ਵੀ ਆ। ਜਦੋਂ ਮਹਾਰਾਜ ਦਾ ਹੁਕਮਨਾਮਾ ਸੁਣ ਰਹੇ ਹੁੰਦੇ ਆ, ਯਤਨ ਕਰਿਆ ਕਰੋ ਵੀ ਉਹਦੇ ਅਰਥਾਂ ਨੂੰ ਸਮਝੀਏ। ਜਦੋਂ ਗ੍ਰੰਥੀ ਸਿੰਘ ਹੁਕਮਨਾਮਾ ਲੈ ਰਿਹਾ ਹੁੰਦਾ ਨਾ, ਨਾਲ ਨਾਲ ਉਹਦੇ ਅਰਥ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਜੇ ਨਹੀਂ ਵੀ ਆਉਂਦੇ ਯਤਨ ਤੇ ਕਰੋ, ਇੱਕ ਗੱਲ ਦੀ ਤੇ ਸਮਝ ਆ ਜਾਏ ਵੀ ਮਹਾਰਾਜ ਐਂ ਕਹਿੰਦੇ ਆ, ਹੁਕਮਨਾਮਾ ਆ ਕਹਿੰਦਾ। ਅੱਖਾਂ ਬੰਦ ਕਰਕੇ ਯਤਨ ਕਰੋ ਵੀ ਇਹ ਮੈਨੂੰ ਸਤਿਗੁਰੂ ਹੁਕਮ ਕਰ ਰਹੇ ਨੇ, ਪੰਚਮ ਪਾਤਸ਼ਾਹ ਹੁਕਮ ਕਰ ਰਹੇ ਨੇ, ਕਬੀਰ ਜੀ ਹੁਕਮ ਕਰ ਰਹੇ ਨੇ, ਗੁਰੂ ਅਮਰਦਾਸ ਦਾ ਬਚਨ ਹੁਕਮ ਕਰ ਰਹੇ ਨੇ। ਮਹੱਲਾ ਤੀਜਾ, ਤੀਜੇ ਪਾਤਸ਼ਾਹ ਦਾ ਹੁਕਮ, ਮਹੱਲਾ ਪੰਜਵਾਂ, ਇਹ ਪੰਜਵੇਂ ਪਾਤਸ਼ਾਹ ਦਾ ਹੁਕਮ। ਤੇ ਉਹ ਹੁਕਮ ਜਿਹੜਾ ਬਹਿ ਕੇ ਸੁਣਨਾ ਵੀ ਸੱਚੇ ਪਾਤਸ਼ਾਹ ਮੈਨੂੰ ਸੁਣਾ ਰਹੇ ਨੇ, ਇਹ ਮੇਰੇ ਵਾਸਤੇ ਹੀ ਹੁਕਮ ਹੈ, ਕਿਸੇ ਹੋਰ ਵਾਸਤੇ ਨਹੀਂ, ਇਹ ਸਾਡੇ ਵਾਸਤੇ। ਤੇ ਸਾਧ ਸੰਗਤ ਹਰ ਗੱਲ ਨਹੀਂ ਮੰਨੀ ਦੀ, ਸੈਲਾ ਕਹਿੰਦਾ ਨਹੀਂ ਮੈਂ ਯਤਨ ਕਰਾਂਗਾ ਜਿੰਨੀ ਮੰਨੀ ਜਾਏ ਓਨੀਓ ਹੀ ਮੰਨੀ, ਜਿਹੜੀ ਆਪਣੀ ਵਿੱਥ ਤੋਂ ਬਾਹਰ ਹੋ ਜਾਏ ਗੱਲ ਵੱਖ ਹੈ ਪਰ ਮੰਨਣਾ ਹੈ। ਇਹਨੇ ਪਹਿਲਾਂ ਤੇ ਸਾਰੀ ਜ਼ਮੀਨ ਵੇਚ ਕੇ ਤੇ ਲਿਆ ਕੇ ਕਣਕ ਲੰਗਰ ਲਾਤਾ, ਉਸ ਤੋਂ ਬਾਅਦ ਇਹਨੇ ਵੇਖਿਆ ਵੀ ਅਜੇ ਵੀ ਕਾਲ ਪਿਆ ਹੋਇਆ, ਉਹ ਵੀ ਲੰਗਰ ਜਿਹੜਾ ਸੀ ਕਣਕ ਖਤਮ ਹੋ ਗਈ। ਇਹਨੇ ਫਿਰ ਆਪਣਾ ਘਰ ਵੇਚਿਆ, ਕਹਿੰਦਾ ਭਗਵਾਨੇ ਆਪਾਂ ਤੇ ਛੱਪਰੀ ਚ ਵੀ ਦਿਨ ਕੱਟ ਲਾਂਗੇ, ਮਕਾਨ ਵਾਹਵਾ ਵੱਡਾ ਹੈ, ਮਕਾਨ ਦੀ ਵੀ ਜਿਹੜੀ 10 ਕੁਇੰਟਲ ਆਊ ਉਹਨੂੰ ਹੀ ਸਹੀ ਆਖੋ ਸਤਨਾਮ। ਮਕਾਨ ਵੇਚ ਕੇ ਨਾ, ਮਕਾਨ ਸੇਠ ਨੂੰ ਦੇ ਕੇ ਤੇ ਉਹਦੇ ਬਦਲੇ ਵੀ ਕਣਕ ਲਿਆ ਕੇ ਤੇ ਲੰਗਰ ਲਾਤਾ ਸੰਗਤਾਂ ਵਾਸਤੇ। ਐ ਪੰਗਤਾਂ ਲੱਗਦੀਆਂ ਨੇ ਦਿਨ ਰਾਤ ਸੇਵਾ ਕਰਦਾ,
ਸੇਵਾ ਕਰ ਲੈ ਨੀ ਨਮਾਣੀ ਜਿੰਦੇ ਮੇਰੀਏ, ਹੱਥ ਪੈਰ ਜਿੱਤੋ ਰੱਬ ਨੇ, ਕਰ ਲੈ ਨਮਾਣੀ ਜਿੰਦੋ ਮੇਰੀ, ਹੱਥ ਪੈਰ ਜਿੱਤੋ ਰੱਬ ਨੇ, ਕਰ ਲੈ ਨਮਾਣੀ ਜਿੰਦੇ ਮੇਰੀਏ, ਹੱਥ ਪੈਰ ਜਿੱਤੋ ਰੱਬ ਨੇ,
ਗੱਜ ਕੇ ਗੱਜ ਕੇ ਜਰਾ
ਸੇਵਾ ਕਰ ਲੈ ਨਵਾਣੀ ਜਿੱਤੇ ਮੇਰੀਏ, ਨਵਾਣੀ ਜਿੱਤੇ ਹੱਥ ਪੈਰ ਜਿੱਤੇ ਰੱਬ ਨੇ, ਸੇਵਾ ਕਰ ਲੈ ਨਵਾਣੀ ਜਿੱਤੇ ਹੱਥ ਪੈਰ ਜਿੱਤੇ ਰੱਬ ਨੇ,
ਬੜੋ ਪਿਆਰੇ ਹੋ
ਸੇਵਾ ਕਰ ਲੈ ਨੀ ਮਾਣੀ ਜਿੰਦੇ ਮੇਰੀਏ।
ਇੱਥੇ ਉਹ ਤੇ ਕਹਿੰਦਾ ਸਭ ਕੁਝ ਗੁਰੂ ਦੇ ਲੇਖੇ ਲੱਗ ਜੇ, ਇੱਥੇ ਇੱਕ ਰੁਪਈਏ ਨਾਲ ਚਾਰ ਦਿਨ ਮੱਥਾ ਟੇਕ ਲਈਦਾ, ਇੱਕ ਰੁਪਈਏ ਦੀਆਂ ਚਾਰ ਚਵਾਨੀਆਂ 25 ਪੈਸੇ ਇੱਕ ਵਾਰੀ ਆਖੋ ਸਤਨਾਮ। ਗਰੀਬ ਦੀ ਤੇ ਚਵਾਨੀ ਵੀ ਪ੍ਰਵਾਨ ਹੈ, ਤੇ ਜਿਹੜਾ 100 ਰੋਜ਼ ਦਾ ਕਮਾਉਂਦਾ ਨਾ ਉਹਦੀ ਚਵਾਨੀ ਚੰਗੀ ਨਹੀਂ ਲੱਗਦੀ। ਜਿਹੜਾ ਆਪਣੇ ਆਪ ਨੂੰ ਸਰਦਾਰ ਕਹਾਉਂਦਾ, ਮਾਲਕ ਕਹਾਉਂਦਾ ਮਰੱਬਿਆਂ ਦਾ, ਉਹ ਵੀ ਰੁਪਈਆ ਮੱਥਾ ਟੇਕਦਾ ਸੋਹਣਾ ਨਹੀਂ ਲੱਗਦਾ, ਖਾਲੀ ਹੱਥ ਨਹੀਂ ਕਦੇ
ਖਾਲੀ ਜਾਵਣਾ, ਹੱਥ ਨਹੀਂ ਗੁਰਾਂ ਦੇ ਕੋਲ ਆਈਦਾ, ਦੁਨੀਆ ਚੋਂ ਖਾਲੀ ਜਾਵਣਾ, ਦੁਨੀਆ ਚੋਂ ਖਾਲੀ ਜਾਵਣਾ, ਦੁਨੀਆ ਚੋਂ ਖਾਲੀ ਜਾਵਣਾ। ਖਾਲੀ ਹੱਥ ਨਹੀਂ ਗੁਰਾਂ ਦੇ ਕੋਲ ਆਈਦਾ, ਖਾਲੀ ਹੱਥ ਨਹੀਂ ਗੁਰਾਂ ਦੇ ਕੋਲ ਆਈਦਾ, ਖਾਲੀ ਹੱਥ ਨਹੀਂ ਗੁਰਾਂ ਦੇ ਕੋਲ ਆਈਦਾ, ਦੁਨੀਆ ਤੋਂ ਖਾਲੀ ਜਾਵਣਾ, ਖਾਲੀ ਹੱਥ ਨਾ ਗੁਰਾਂ ਦੇ ਕੋਲ ਆਈਦਾ, ਦੁਨੀਆ ਤੋਂ ਖਾਲੀ ਜਾਵਣਾ, ਖਾਲੀ ਹੱਥ ਨਹੀਂ ਹੱਥ ਨਹੀਂ ਗੁਰਾਂ ਦੇ ਕੋਲ ਆਈਦਾ, ਦੁਨੀਆ ਤੋਂ ਖਾਲੀ ਜਾਵਣਾ, ਹੱਥ ਨਹੀਂ ਗੁਰਾਂ ਦੇ ਕੋਲ ਆਈਦਾ, ਦੁਨੀਆ ਤੋਂ ਖਾਲੀ ਜਾਵਣਾ, ਖਾਲੀ ਹੱਥ ਨਹੀਂ ਗੁਰਾਂ ਦੇ ਕੋਲ ਆਈਦਾ, ਦੁਨੀਆ ਤੋਂ ਖਾਲੀ ਜਾਵਣਾ।
ਖਾਲੀ ਨਹੀਂ ਆਉਣਾ ਕਿਉਂਕਿ ਇੱਕ ਦਿਨ ਦੁਨੀਆ ਚੋਂ ਖਾਲੀ ਚਲੇ ਜਾਣਾ। ਮਹਾਰਾਜ ਨੇ ਵੇਖਿਆ, ਕਿਸੇ ਨੇ ਦੱਸਤਾ, ਕਹਿੰਦੇ ਜਾ ਕੇ ਮਹਾਰਾਜ ਭਾਈ ਸਹਿਲਾ ਬੜਾ ਲੰਗਰ ਲਾਉਂਦਾ, ਸਭ ਕੁਝ ਵੇਚਤਾ ਉਹਨੇ ਆਪਣਾ। ਮਹਾਰਾਜ ਕਹਿੰਦੇ ਕੋਈ ਨੀ, ਕਰ ਲੈਣ ਦਿਓ ਸੇਵਾ, ਕਰ ਲੈਣ ਦਿਓ ਸੇਵਾ ਜਿੰਨੀ ਕਰਦਾ। ਸਾਧ ਸੰਗਤ ਫਿਰ ਗੋਇੰਦਵਾਲ ਵਿੱਚ ਰਹਿੰਦਾ ਭਾਈ ਸਹਿਲਾ, ਦਿਨ ਰਾਤ ਘਾਲਣਾ ਘਾਲਦਾ। ਇੱਕ ਦਿਨ ਫਿਰ ਪਰਖ ਕੀਤੀ ਮਹਾਰਾਜ ਨੇ ਪਰਖ, ਇੱਕ ਗੁਰਸਿੱਖ ਗਿਆ ਪੰਗਤ ਵਿੱਚ, ਬਹਿ ਗਿਆ ਜਾ ਕੇ ਪੰਗਤ ਵਿੱਚ, ਪ੍ਰਸ਼ਾਦਾ ਹੱਥ ਤੇ ਰੱਖਿਆ, ਤੇ ਪ੍ਰਸ਼ਾਦਾ ਹੱਥ ਤੇ ਰੱਖਿਆ ਨਾ ਜਦੋਂ ਭਾਈ ਸਹਿਲਾ ਵਰਤਾਉਂਦਾ, ਹੱਥ ਚ ਪ੍ਰਸ਼ਾਦਾ ਫੜਿਆ, ਗਾਲਾਂ ਲੱਗ ਪਿਆ ਕੱਢਣ, ਕਹਿੰਦਾ ਐਵੇਂ ਪਖੰਡ ਤੋਰਿਆ, ਇਹ ਕਿਹੜਾ ਲੰਗਰ ਹੈ, ਐਡੀਆਂ ਐਡੀਆਂ ਮੋਟੀਆਂ ਰੋਟੀਆਂ, ਕਹਿੰਦੇ ਜਾਂ ਬਹੁਤੀਆਂ ਕੱਚੀਆਂ ਨੇ ਤੇ ਜਾਂ ਸਾੜੀ ਜਾਂਦੇ ਹੋ। ਉਹ ਉੱਠਿਆ ਭਾਈ ਸਹਿਲਾ, ਪਿਆਰ ਨਾਲ ਲਓ ਜੀ ਲੰਗਰ ਲਓ, ਆ ਸਬਜ਼ੀ ਲਓ ਜੀ, ਆ ਪ੍ਰਸ਼ਾਦਾ ਲਓ ਜੀ, ਘਰ ਵਾਲੀ ਵੀ ਲੱਗੀ ਆ, ਸਾਰਾ ਟੱਬਰ ਲੰਗਰ ਵਰਤਾਉਂਦਾ ਫਿਰਦਾ। ਉਹ ਚੜਿਆ ਗੁੱਸੇ ਵਿੱਚ, ਉਹਨੇ ਭਾਈ ਸਹਿਲੇ ਦੇ ਵੱਟ ਕੇ ਚਪੇੜ ਮਾਰੀ, ਕਾਹਦਾ ਲੰਗਰ ਆ ਪਖੰਡ ਤੋਰਿਆ ਤੁਸੀਂ। ਆਪਣੇ ਵਰਗਾ ਹੁੰਦਾ ਵੀ ਇਹ ਜਿਹੋ ਜਿਹੀਆਂ ਮਿਲਦੀਆਂ ਨੇ ਸ਼ਕਲ ਹੈ, ਜੇ ਤੂੰ ਵਧੀਆ ਦਿੰਦਾ ਕਿਤੇ ਹੋਰ ਤੁਰ ਜਾ, ਜਿਹੋ ਜਿਹਾ ਹੈ ਠੀਕ ਹੈ। ਹੁਣ ਲੰਗਰ ਲਾਇਆ, ਕਾਲ ਦਾ ਕਾਲ ਪਿਆ ਹੋਇਆ, ਤੂੰ ਹੁਣ ਨਗੋਚਾ ਖੜਦਾ ਆ ਕੇ। ਜਦੋਂ ਏਦਾਂ ਲੰਗਰ ਉਹਨੇ ਥੱਪੜ ਮਾਰਿਆ ਨਾ, ਤੇ ਭਾਈ ਸਹਿਲੇ ਨੇ ਦੂਜਾ ਪਾਸਾ ਨਾ ਮੂੰਹ ਦਾ ਮੂੰਹ ਦੂਜੇ ਪਾਸੇ ਕਰ ਲਿਆ, ਕਹਿੰਦਾ ਐਂ ਕਰ, ਇੱਕ ਤੇ ਇੱਧਰ ਮਾਰਿਆ, ਇੱਕ ਇੱਧਰ ਹੋਰ ਮਾਰ ਦੇ, ਕੱਲ ਨੂੰ ਮੱਤ ਆ ਜੂ ਆਖੋ ਸਤਨਾਮ।
ਵਾਹਿਗੁਰੂ
ਨਾ ਇੰਨੀ ਕੁ ਕਿਰਪਾ ਕਰਦੇ, ਮੈਨੂੰ ਮੱਤ ਆ ਜੂ, ਅਸੀਂ ਕੱਲ ਤੋਂ ਸੁਧਾਰ ਕਰ ਲਾਂਗੇ ਆਪਣੇ ਲੰਗਰ ਚ। ਮੈਨੂੰ ਤੇ ਮੂਰਖ ਨੂੰ ਪਤਾ ਹੀ ਨਹੀਂ ਲੱਗਿਆ, ਮੈਨੂੰ ਤੇ ਪਤਾ ਹੀ ਨਹੀਂ ਸੀ, ਸ਼ੁਕਰ ਹੈ ਮੈਨੂੰ ਦੱਸ ਤੇ ਦਿੱਤਾ। ਜਦੋਂ ਇੰਨੀ ਗੱਲ ਕਹੀ ਨਾ, ਉਹਦੇ ਹੱਥ ਜੁੜ ਗਏ। ਉਹ ਕਹਿੰਦਾ ਸਹਿਲਿਆ ਤੂੰ ਧੰਨ ਹੈ, ਅੱਜ ਦਾ ਕੰਮ ਕੀ ਹੈ, ਦੇ ਮੰਗੈ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਇੱਕ ਤੇ ਕਹਿੰਦੇ ਬੰਦਾ ਕਹਿੰਦਾ ਵੀ ਮੈਂ 10 ਰੁਪਈਏ ਦੇਵਾਂ ਤੇ ਸੱਚੇ ਪਾਤਸ਼ਾਹ 100 ਮੁੜ ਕੇ ਆਉਣਾ ਚਾਹੀਦਾ। ਇੱਕ ਕਹਿੰਦਾ ਲੋਕ ਮੇਰੀ ਸੋਭਾ ਵੀ ਕਰਨ ਵੀ ਇਹ ਦਾਨੀ ਬੜਾ ਤਕੜਾ। ਦੋਵੇਂ ਚੀਜ਼ਾਂ ਭਾਲਦਾ, ਇੱਕ ਤੇ ਮੁੜ ਕੇ ਵੀ ਆਵੇ ਲਾਟਰੀ ਪਾਉਣ ਵਾਂਗੂ ਵੀ 10 ਲੱਗਿਆ ਪਾਉਣ, 100 ਦੇਈ ਹੋਣ ਮੈਨੂੰ। ਤੇ ਇੱਕ ਕਹਿੰਦਾ ਕਿ ਉਹ ਲੋਕ ਮੇਰੀ ਸੋਭਾ ਵੀ ਕਰਨ ਵੀ ਦਾਨੀ ਵੀ ਬੜਾ ਤਕੜਾ ਹੈ, ਕਰਦਾ ਵਪਾਰ ਹੈ। ਪਰ ਉਹ ਵੇਖੋ ਸੋਭਾ ਵਾਸਤੇ ਨਹੀਂ, ਚਪੇੜ ਮਾਰੀ ਮੂੰਹ ਤੇ ਦੂਜਾ ਪਾਸਾ ਕਰ ਲਿਆ, ਕਹਿੰਦਾ ਇੱਧਰ ਵੀ ਮਾਰ ਲੈ ਕੋਈ ਗੱਲ ਨਹੀਂ।
ਤੇ ਸਾਧ ਸੰਗਤ ਉਹਨੇ ਜਾ ਕੇ ਗੁਰੂ ਅਮਰਦਾਸ ਮਾਨ ਨੂੰ ਦੱਸਿਆ, ਕਹਿੰਦਾ ਸੱਚੇ ਪਾਤਸ਼ਾਹ ਆ ਸੈਲੇ ਨੇ ਕਿਰਪਾ ਕੀਤੀ, ਮੈਂ ਸੈਲੇ ਨੇ ਲੰਗਰ ਲਾਇਆ, ਉਹ ਇਹੋ ਜਿਹਾ ਸੇਵਾਦਾਰ ਮਹਾਰਾਜ ਮੈਂ ਨਹੀਂ ਵੇਖਣਾ। ਸਤਿਗੁਰੂ ਨੰਗੇ ਚਰਨੀ ਨਾ ਮਹਾਰਾਜ ਆਪ ਗਏ ਭਾਈ ਸੈਲੇ ਦੇ ਕੋਲ, ਬਹਿ ਕੇ ਜਾ ਕੇ ਪਤਾ ਹੀ ਨਹੀਂ ਲੱਗਿਆ ਲੰਗਰ ਵਰਤਾਉਂਦਾ ਵਰਤਾਉਂਦਾ ਗਾਂਹ ਮਹਾਰਾਜ ਬੈਠੇ ਨੇ, ਸਤਿਗੁਰੂ ਪੰਗਤ ਵਿੱਚ ਹੀ ਆ ਕੇ ਬਹਿ ਗਏ। ਜਦੋਂ ਸਾਰੇ ਸਾਰਿਆਂ ਨੂੰ ਭਾਈ ਸੈਲਾ ਲੰਗਰ ਵਰਤਾਉਂਦਾ ਹੈ, ਗੁਰੂ ਅਮਰਦਾਸ ਮਹਾਰਾਜ ਖੁਦ ਲੰਗਰ ਚ ਬੈਠੇ ਨੇ, ਜਦੋਂ ਇਹਨੇ ਐ ਲੰਗਰ ਵਰਤਾਉਣ ਲੱਗਿਆ ਚਿਹਰੇ ਵੱਲ ਤੱਕਿਆ ਨਾ, ਉਹੀ ਸਤਿਗੁਰੂ ਜਿਨ੍ਹਾਂ ਤੋਂ ਸਿੱਖੀ ਦੀ ਦਾਤ ਲੈਣ ਗਿਆ ਸੀ। ਮਹਾਰਾਜ ਕਹਿੰਦੇ ਸਹਿਲਿਆ ਤੇਰੇ ਹੱਥੋਂ ਪ੍ਰਸ਼ਾਦਾ ਛਕਣ ਆਇਆ, ਸਾਡਾ ਵੀ ਭਲਾ ਹੋ ਜੇ। ਆਖੋ ਸਤਨਾਮ
ਵਾਹਿਗੁਰੂ।
ਗੁਰਮੁਖੋ ਕਮਾਈ ਵਾਲਾ ਜੇ ਕਿਸੇ ਦੇ ਹੱਥ ਵੀ ਧਵਾ ਦੇ ਨਾ, ਹੱਥ ਕਮਾਈ ਵਾਲਾ ਹੋਵੇ, ਕਿਸੇ ਦੇ ਹੱਥ ਵੀ ਧਵਾ ਦੇ, ਉਹ ਮਨ ਵੀ ਨਾਲ ਹੀ ਧੋ ਦਿੰਦਾ, ਮਨ ਵੀ ਨਾਲ ਹੀ ਧੋ ਦਿੰਦਾ। ਗੁਰੂ ਅਮਰਦਾਸ ਮਹਾਰਾਜ ਬੈਠੇ ਕਹਿੰਦੇ ਸਹਿਲਿਆ ਓਏ ਤੇਰੇ ਹੱਥਾਂ ਵਿੱਚ ਇੰਨੀ ਬਰਕਤ, ਆ ਤੇਰੇ ਹੱਥਾਂ ਨੇ ਇੰਨੀ ਸੇਵਾ ਕੀਤੀ ਆ, ਲੈ ਮੈਂ ਪ੍ਰਸ਼ਾਦਾ ਛਕਣ ਆਇਆ। ਚਰਨਾਂ ਤੇ ਢਹਿ ਪਿਆ, ਰੋਈ ਜਾਂਦਾ ਭਾਈ ਸਹਿਲਾ, ਕਹਿੰਦਾ ਮਹਾਰਾਜ ਇਹ ਪਾਪ ਨਾ ਚੜਾਓ ਮੇਰੇ ਸਿਰ। ਮਹਾਰਾਜ ਕਹਿੰਦੇ ਨਹੀਂ ਸਹਿਲਿਆ ਤੂੰ ਮੈਂ ਪ੍ਰਸ਼ਾਦਾ ਛਕਣ ਆਇਆ। ਵੇਖੋ ਪਿਆਰ ਵਿੱਚ ਤੇ ਚਰਨਾਂ ਤੇ ਡਿੱਗ ਪਿਆ, ਕਹਿੰਦਾ ਮਹਾਰਾਜ ਕਰੋ ਕਿਰਪਾ। ਸਤਿਗੁਰ ਕਹਿੰਦੇ ਦੱਸ ਤੈਨੂੰ ਕੀ ਚਾਹੀਦਾ, ਜੋ ਮੰਗੇਗਾ ਮਿਲ ਜਾਏਗਾ। ਕਹਿੰਦਾ ਮਹਾਰਾਜ ਉਦਣ ਵੀ ਮੰਗ ਇਹੀ ਸੀ ਤੇ ਅੱਜ ਵੀ ਮੇਰੀ ਮੰਗ ਇਹੀ ਹੈ, ਮੈਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਮੇਰੇ ਤੇ ਕਿਰਪਾ ਕਰ ਦਿਓ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਖੁਸ਼ੀਆਂ ਦੇ ਘਰ ਚ ਆਏ, ਕਹਿੰਦੇ ਸਹਿਲਿਆ ਓਏ ਤੂੰ ਤਰੇਗਾ ਹੀ ਨਹੀਂ, ਆ ਤੇਰੇ ਜੀਵਨ ਤੋਂ ਸੇਧ ਲੈ ਕੇ ਪਤਾ ਹੀ ਨਹੀਂ ਕਿੰਨਿਆਂ ਕਿੰਨੇ ਤਰ ਜਾਣਾ।
ਸਤਿ ਸ੍ਰੀ ਅਕਾਲ।
ਧੰਨ ਗੁਰੂ ਅਮਰਦਾਸ ਮਹਾਰਾਜ ਪਿਆਰ ਦੇ ਬੱਜੇ ਹੋਏ ਆਪ ਆ ਗਏ। ਇਹੋ ਜਿਹਾ ਲੰਗਰ ਜਦੋਂ ਅਸੀਂ ਗੁਰਮੁਖੋਂ ਲੰਗਰ ਲਾਉਂਦੇ ਹਾਂ ਨਾ ਭਾਵਨਾ ਨਾਲ, ਤੇ ਗੁਰੂ ਨਾਨਕ ਸਾਡੇ ਘਰ ਬਹਿ ਜਾਂਦਾ ਲੰਗਰ ਜਾ ਕੇ, ਸਾਨੂੰ ਪਤਾ ਨਹੀਂ ਲੱਗਦਾ। ਜਦੋਂ ਸਾਡੀ ਭਾਵਨਾ ਹੁੰਦੀ ਹੈ ਨਾ ਲੰਗਰ ਦੀ, ਧਿਆਨ ਦਿਓ ਲੰਗਰ ਤੇ ਦੁਨੀਆ ਹੀ ਲਾਉਂਦੀ ਆ, ਖੰਡ ਪਾਠ ਕਰਾਇਆ ਤੇ ਲੰਗਰ ਲਾ ਦਿੱਤਾ, ਪਰ ਲੰਗਰ ਲੰਗਰ ਵਿੱਚ ਫਰਕ ਹੈ, ਲੰਗਰ ਲੰਗਰ ਵਿੱਚ ਫਰਕ ਹੈ। ਇੱਕ ਨਾ ਬਜ਼ੁਰਗ ਬੈਠੇ ਸੰਗਤ ਵਿੱਚ, ਬੜਾ ਵਿਦਵਾਨ ਮਹਾਂਪੁਰਖ ਸੀ ਉਹ ਬੈਠੇ ਬੈਠੇ ਲੰਗਰ ਚੱਲ ਰਿਹਾ ਲੰਗਰ, ਤੇ ਸਟੇਜ ਸੈਕਟਰੀ ਨੇ ਪਤਾ ਕੀ ਬੋਲਿਆ, ਅੱਜ ਭਾਈ ਇਹ ਭਾਈ ਦੀਦਾਰ ਸਿੰਘ ਵੱਲੋਂ ਲੰਗਰ ਹੈ, ਉਹਨੇ ਅੱਜ ਕਹਿ ਦਿੱਤਾ। ਉਹ ਉੱਠ ਕੇ ਤੁਰ ਪਿਆ, ਨਾਲ ਦਾ ਕਹਿੰਦਾ ਬਾਬਾ ਜੀ ਤੁਸੀਂ ਲੰਗਰ ਪ੍ਰਸ਼ਾਦਾ ਨਹੀਂ ਛਕਿਆ? ਕਹਿੰਦੇ ਭਾਈ ਗੁਰੂ ਦਾ ਹੁੰਦਾ ਜ਼ਰੂਰ ਛਕ ਲੈਂਦਾ ਤੇ ਬੰਦੇ ਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਖੋ ਸਤਨਾਮ
ਵਾਹਿਗੁਰੂ।
ਕਹਿੰਦੇ ਤੇ ਇਹਦਾ ਲੰਗਰ ਹੈ, ਗੁਰੂ ਦਾ ਹੁੰਦਾ ਮੈਂ ਜ਼ਰੂਰ ਛਕ ਲੈਂਦਾ, ਗੁਰੂ ਦਾ ਤੇ ਰਿਹਾ ਹੀ ਨਹੀਂ, ਇਹ ਤੇ ਬੰਦਿਆਂ ਦੇ ਲੰਗਰ ਨੇ। ਜਦੋਂ ਲੰਗਰ ਪਾ ਦਿਓ ਹਿੱਸਾ, 10 ਲੱਖ ਪਾ ਦਿਓ, 10,000 ਪਾ ਦਿਓ, 10 ਰੁਪਈਏ ਪਾ ਦਿਓ ਭਾਵੇਂ, ਪਰ ਗੁਰਮੁਖੋ ਜਦੋਂ ਗੁਰੂ ਦੇ ਲੰਗਰ ਚ ਪੈ ਗਏ, ਗੁਰੂ ਦਾ ਲੰਗਰ ਇੱਕ ਬੰਦੇ ਦਾ ਲੰਗਰ ਨੀ। ਸਾਡੀ ਭਾਵਨਾ ਕੀ ਆ, ਲੋਕ ਕਹਿਣ ਬੱਲੇ ਬੱਲੇ ਇਹੋ ਜਿਹਾ ਲੰਗਰ ਨੀ, ਕਿਤੇ ਇਹਨੇ ਲਾਇਆ ਲੰਗਰ, ਇਹ ਨਹੀਂ, ਉਹ ਗੁਰੂ ਦਾ ਲੰਗਰ ਹੈ, ਗੁਰੂ ਦੇ ਲੰਗਰ ਵਿੱਚ ਹਿੱਸਾ ਪਾ ਦੇਣਾ, ਆਪਣੀ ਵਡਿਆਈ ਨਹੀਂ। ਤੇ ਜਦੋਂ ਗੁਰੂ ਦਾ ਲੰਗਰ ਸਮਝ ਕੇ ਤੂੰ ਵਰਤਾਏਗਾ ਨਾ, ਤੇ ਗੁਰੂ ਨਾਨਕ ਜ਼ਰੂਰ ਵਿੱਚ ਬਹਿ ਜਾਏਗਾ ਆ ਕੇ। ਖੁਦ ਗੁਰੂ ਅਮਰਦਾਸ ਮਹਾਰਾਜ ਆਏ ਤੇ ਸਤਿਗੁਰੂ ਮਹਾਂਪੁਰਸ਼ ਕਿਹਾ ਕਰਦੇ ਸੀ ਕਿ ਪਿਆਰੇ ਜਦੋਂ ਲੰਗਰ ਵਰਤਾਉਣਾ ਨਾ, ਪੰਗਤਾਂ ਲੱਗੀਆਂ ਹੋਣ ਤੇ ਇੰਜ ਭਾਵਨਾ ਬਣਾਇਆ ਕਰੋ ਵੀ ਇਸ ਪੰਗਤ ਵਿੱਚ ਕਿਤੇ ਨਾ ਕਿਤੇ ਗੁਰੂ ਨਾਨਕ ਵੀ ਬੈਠੇ।
ਸਤਿ ਸ੍ਰੀ ਅਕਾਲ।
ਵੀ ਇਹ ਜਿਹੜੀ ਪੰਗਤ ਲੱਗੀ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਗੁਰੂ ਨਾਨਕ ਵੀ ਬੈਠਾ, ਗੁਰੂ ਅਰਜਨ ਸਾਹਿਬ ਵੀ ਪੰਗਤ 'ਚ ਹੀ ਬੈਠੇ ਨੇ। ਇੰਨੀ ਸ਼ਰਧਾ ਨਾਲ ਲੰਗਰ ਵਰਤਾਓ, ਤੱਕ ਧੱਕਾ ਨਾ ਕਰੋ, ਕਾਹਲ ਨਾ ਕਰੋ। ਸੇਵਾਦਾਰ ਜਿਹੜੇ ਨਾ ਲਾਂਗਰੀ, ਭਾਵੇਂ ਦੇਗ ਵਰਤਾਉਣ ਵਾਲੇ ਹੋਣ, ਭਾਵੇਂ ਲੰਗਰ ਛਕਾਉਣ ਵਾਲੇ ਹੋਣ, ਭਾਵੇਂ ਪਹਿਰੇਦਾਰ ਹੋਣ, ਉਹਨਾਂ ਦੇ ਹੱਥ ਜੁੜੇ ਤੇ ਸਿਰ ਝੁਕਿਆ ਹੀ ਸੰਗਤ ਸੰਗਤ ਦੇ ਅੱਗੇ ਸੋਹਣਾ ਲੱਗਦਾ। ਨਿਮਰਤਾ ਗੁਰਸਿੱਖ ਦਾ ਗਹਿਣਾ ਹੈ, ਆ ਜਿਹੜੇ ਅਸੀਂ ਗਹਿਣੇ ਪਾਉਂਦੇ ਹਾਂ ਇਹਨਾਂ ਨਾਲ ਅਸੀਂ ਵੱਡੇ ਨਹੀਂ ਹੋਣਾ। ਨਿਮਰਤਾ ਦਾ ਗਹਿਣਾ ਜਿਹਦੇ ਕੋਲ ਸਭ ਨੂੰ ਸੋਹਣਾ ਲੱਗਦਾ। ਕਿਸੇ ਬੰਦੇ ਦੇ 5 ਛਾਪਾਂ ਏ ਸੱਤ ਚ ਹੋਣ, 5 ਇਸ ਚ, 15 ਤੋਲੇ ਗਲ ਚ ਪਾਇਆ ਹੋਵੇ, ਤੇ ਉਹ ਸਾਧ ਸਿੰਘ ਜੀ ਆਕੜ ਖੋਰਾ ਹੋਵੇ, ਕਿਸੇ ਨਾਲ ਗੱਲ ਨਾ ਕਰੇ, ਤੁਸੀਂ ਬੁਲਾਓ ਕੀ ਹਾਲ ਏ, ਉਹ ਵੇਖੇ ਵੀ ਨਾ ਤੁਹਾਡੇ ਵੱਲ, ਤੇ ਅਸੀਂ ਕੀ ਕਹਾਂਗੇ? ਵੱਡਾ ਹੋਏਗਾ ਆਪਣੇ ਘਰ ਹੋਏਗਾ ਤੇ ਤੂੰ ਲੈਣਾ ਕੀ, ਕਾਹਦਾ ਮਾਨ ਕਰੀ ਫਿਰਦਾ, ਵੱਡਾ ਹੋਏਗਾ ਆਪਣੇ ਘਰ ਹੋਏਗਾ, ਪਰ ਅਗਰ ਹੋਵੇ ਨਿਮਰਤਾ ਭਾਵੇਂ ਕੱਖਾਂ ਦੀ ਛੱਪਰੀ ਚ ਰਹਿੰਦਾ ਉਹ ਸਾਨੂੰ ਸੋਹਣਾ ਲੱਗੇਗਾ। ਨਿਮਰਤਾ ਦਾ ਗਹਿਣਾ ਪਾ ਲਓ ਸਾਰੀ ਦੁਨੀਆਂ ਨੂੰ ਸੋਹਣੇ ਲੱਗਾਂਗੇ ਆਪਾਂ, ਨਿਮਰਤਾ ਦਾ ਗਹਿਣਾ। ਪਰ ਇਹ ਗਹਿਣਾ ਪਾਉਂਦਾ ਕੋਈ ਵਿਰਲਾ ਵਿਰਲਾ ਹੈ, ਤੇ ਸਾਧ ਸੰਗਤ ਕੋਈ ਵਿਰਲਾ ਹੁੰਦਾ ਜਿਹਨੇ ਇਹ ਨਿਮਰਤਾ ਦਾ ਗਹਿਣਾ ਪਾਇਆ ਹੁੰਦਾ। ਮਾਣ ਹੁੰਦਿਆਂ ਹੋਇਆਂ ਵੀ ਨਿਮਾਣੇ ਰਹਿਣਾ, ਸਭ ਕੁਝ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਨੀਵੇਂ ਕਹਾਉਣਾ, ਇਹ ਸਤਿਗੁਰਾਂ ਦੀ ਬਖਸ਼ਿਸ਼ ਕਿਸੇ ਵਿਰਲੇ ਵਿਰਲੇ ਤੇ ਹੈ, ਨਹੀਂ ਤੇ ਸਾਡੇ ਭਾਂਡੇ ਨੇ ਛੋਟੇ ਬੜੀ ਛੇਤੀ ਭਰ ਜਾਂਦੇ ਆ। ਮਨ ਰੂਪੀ ਜਿਹੜੇ ਭਾਂਡੇ ਨੇ ਨਾ ਸਾਡੇ, ਇਹ ਛੋਟੇ ਨੇ, ਥੋੜੀ ਜਿਹੀ ਵਡਿਆਈ ਆ ਗਈ ਭਰ ਗਏ, ਕੋਠੀ ਬਣ ਗਈ ਭਰ ਗਏ, ਇਹ ਜ਼ਮੀਨ ਬਹੁਤੀ ਆ ਗਈ ਸਾਡੇ ਜਿਹੜੇ ਮਨ ਨੇ ਭਰ ਗਏ, ਗੱਡੀਆਂ ਆ ਗਈਆਂ ਸਾਡੇ ਮਨ ਉਛਲਣ ਲੱਗ ਪੈਂਦੇ ਨੇ, ਹੰਕਾਰ ਚ ਆ ਜਾਂਦੇ ਆ। ਪਰ ਜਿਹੜੇ ਗੁਰਮੁਖ ਨੇ ਨਾ, ਗੁਰਮੁਖ ਜੋ ਮਰਜ਼ੀ ਆਈ ਜਾਏ ਉਹ ਨਹੀਂ ਭਰਦੇ ਕਦੇ, ਉਹ ਸਦਾ ਹੀ ਆਪਣੇ ਆਪ ਨੂੰ ਕਹਿੰਦੇ ਮਹਾਰਾਜ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ। ਮਹਾਰਾਜ ਕਹਿੰਦੇ ਸਹਿਲਿਆ, ਉਹ ਤੈਨੂੰ ਗੁੱਸਾ ਨਹੀਂ ਚੜਿਆ ਜੋ ਤੇਰੇ ਥੱਪੜ ਮਾਰਿਆ ਉਹਨੇ, ਇੱਕਦਮ ਤੈਨੂੰ ਕ੍ਰੋਧ ਨਹੀਂ ਆਇਆ ਵੀ ਮੈਂ ਇਹਦੇ ਵੀ ਮਾਰਾਂ? ਕਹਿੰਦਾ ਸੱਚੇ ਪਾਤਸ਼ਾਹ ਮਨ ਮਰ ਗਿਆ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦਾ, ਕੌਣ ਹੈ ਦੁਨੀਆਂ ਚ ਬੰਦਾ ਜਿਹੜਾ ਆਪਣਾ ਮਨ ਨਹੀਂ ਮਾਰਦਾ? ਸਭ ਦੇ ਮਨ ਮਰੇ ਹੋਏ ਨੇ, ਧਿਆਨ ਦੇਣਾ, ਸਭ ਦੇ ਮਨ ਮਰੇ ਹੋਏ ਨੇ। ਪਰ ਕਦੋਂ? ਮਨ ਗੁਰੂ ਵਾਸਤੇ ਨਹੀਂ ਮਰਿਆ। ਕਈ ਵਾਰੀ ਇਹ ਮਨ ਮਰਦਾ, ਧਿਆਨ ਦਿਓ। ਇੱਕ ਰਾਜਨੀਤਿਕ ਬੰਦਾ ਜਿਹਨੂੰ ਕਹੀਏ ਵੀ ਵੋਟਾਂ ਲੈਣ ਵਾਸਤੇ ਆਇਆ ਸਾਡੇ ਪਿੰਡ ਚ, ਸਨੌਰ ਜੀ ਆ ਗਿਆ ਮੰਨ ਲਓ, ਉਹ ਆ ਕੇ ਕਹਿੰਦਾ ਹੈ ਲਾਲ ਬੱਤੀ ਵਾਲੀ ਗੱਡੀ ਆ, ਪੰਜ ਚਾਰ ਗੱਡੀਆਂ ਅੱਗੇ ਪੰਜ ਚਾਰ ਪਿੱਛੇ ਗੱਡੀ ਰੋਕ ਗਈ, ਉਹ ਆ ਕੇ ਕਹਿੰਦਾ ਜੀ ਉਤਰਿਆ ਗੱਡੀ ਚੋਂ, ਅਗਾਂਹ ਸਰਪੰਚ ਖੜਾ ਪਿੰਡ ਦਾ, ਉਹ ਆ ਕਹਿੰਦਾ ਮੈਂ ਵੋਟਾਂ ਲੈਣ ਆਇਆ। ਸਰਪੰਚ ਕੀ ਕਹਿੰਦਾ? ਦੌੜ ਜਾ ਇੱਥੋਂ, ਕੋਈ ਵੋਟਾਂ ਨਹੀਂ ਪੈਣੀਆਂ ਤੈਨੂੰ, ਤੂੰ ਕਿਹਾ ਸੀ ਨਾਲੀਆਂ ਪੱਕੀਆਂ ਹੋ ਜਾਣਗੀਆਂ, ਹੋਈਆਂ ਨਹੀਂ, ਤੂੰ ਕਿਹਾ ਸੀ ਸਕੂਲ ਬਣਜੂ, ਬਣਿਆ ਨਹੀਂ, ਤੂੰ ਕਿਹਾ ਸੀ ਕਿ ਪੁਲ ਬਣਜੂ, ਇਹ ਬਣਿਆ ਨਹੀਂ, ਤੂੰ ਕਿਹਾ ਸੀ ਆਹ ਬਣਾ ਦਿਆਂਗੇ, ਇਹ ਨਹੀਂ ਬਣਿਆ, ਆਹ ਕੰਮ ਕਰਾ ਦਿਆਂਗੇ, ਇਹ ਨਹੀਂ ਹੋਇਆ, ਐਤਕੀ ਕੋਈ ਵੋਟਾਂ ਨਹੀਂ ਪੈਣੀਆਂ, ਸਾਰਾ ਪਿੰਡ ਤੇਰੇ ਵਿਰੁੱਧ ਹੋਇਆ ਖੜਾ, ਦੌੜ ਜਾ ਇੱਥੋਂ। ਸਰਪੰਚ ਲਾਲ ਪੀਲਾ ਹੋਈ ਜਾਂਦਾ, ਜਿਹੜਾ ਵੋਟਾਂ ਲੈਣ ਆਇਆ ਹੈ ਮਨ ਤੇ ਉਹਦਾ ਕਰਦਾ ਵੀ ਰਿਵਾਲਵਰ ਕੱਢ ਕੇ ਗੋਲੀ ਮਾਰਦਿਆਂ ਬੋਲਦਾ ਕਿਵੇਂ ਮੇਰੇ ਅੱਗੇ? ਪਰ ਪਤਾ ਕੀ ਕਹਿੰਦਾ ਫਿਰ, ਧਿਆਨ ਦਿਓ, ਰਾਜਨੀਤਿਕ ਬੰਦੇ ਨੇ ਕੁਰਸੀ ਵਾਸਤੇ ਆਪਣਾ ਮਨ ਮਾਰਤਾ ਆਪਣਾ, ਉਹ ਪਤਾ ਕੀ ਕਹਿੰਦਾ? ਮਨ ਤੇ ਕਹਿੰਦਾ ਗੋਲੀ ਮਾਰ, ਪਰ ਕਹਿੰਦਾ ਮਨਾ ਟੇਕ ਕੇ ਬਹਿ ਜਾ, ਕੁਰਸੀ ਜ਼ਿਆਦਾ ਜ਼ਰੂਰੀ ਹੈ, ਵੋਟਾਂ ਬਿਨਾਂ ਸਰਨਾ ਨਹੀਂ। ਫਿਰ ਹੱਥ ਜੋੜ ਕੇ ਕੀ ਕਹਿੰਦਾ? ਮੇਰਾ ਸਿਰ ਤੁਹਾਡੀਆਂ ਜੁੱਤੀਆਂ, ਆਖੋ ਸਤਨਾ,
ਵਾਹਿਗੁਰੂ,
ਕਹਿ ਲਓ ਜੋ ਮਰਜ਼ੀ ਕਹਿਣਾ, ਅਗਲੀ ਵਾਰੀ ਸਾਰੇ ਹੀ ਕੰਮ ਕਰਾ ਦੂੰ, ਬਸ ਇੱਕ ਵਾਰੀ ਵੋਟਾਂ ਪਾ ਦੇ, ਇੱਕ ਵਾਰੀ ਮਨ ਮਾਰਿਆ ਨਾ, ਪਰ ਕਾਹਦੇ ਵਾਸਤੇ? ਕੁਰਸੀ ਵਾਸਤੇ ਮਨ ਮਾਰਿਆ, ਪਰ ਕੁਰਸੀ ਵਾਸਤੇ। ਲੋ ਹੋਰ ਦਿਓ ਧਿਆਨ, ਕੌਣ ਹੈ ਜਿਹੜਾ ਮਨ ਨਹੀਂ ਮਾਰਦਾ? ਲੜਕੀ ਦਾ ਵਿਆਹ ਹੈ, ਧੀ ਦਾ ਵਿਆਹ, ਸ਼ਾਦੀ ਆ, ਬਰਾਤ ਆ ਗਈ, ਕੁੜਮ ਦਾ ਭਰਾ ਉਹ ਰੌਲਾ ਪਾਈ ਜਾਂਦਾ ਆ ਕੇ, ਕੀ ਗੱਲ ਬਈ ਟੈਂਟ ਨਹੀਂ ਵਧੀਆ ਲੱਗਿਆ, ਕੀ ਗੱਲ ਪ੍ਰਬੰਧ ਨਹੀਂ ਸੋਹਣਾ ਕੀਤਾ, ਆ ਚਾਹ ਪਾਣੀ ਨਹੀਂ ਵਧੀਆ, ਆਹ ਨਹੀਂ ਵਧੀਆ, ਉਹ ਨਹੀਂ ਵਧੀਆ। ਜਿਹੜਾ ਲੜਕੀ ਦਾ ਬਾਪੂ ਆ ਨਾ, ਉਹਦਾ ਜੀ ਤੇ ਕਰਦਾ ਵੀ ਬਾਂਹ ਤੋਂ ਫੜ ਕੇ ਧੱਕੇ ਮਾਰ ਕੇ ਬਾਹਰ ਕੱਢ ਦੇ ਵੀ ਚਲੋ ਬਾਹਰ, ਗੁੱਸਾ ਤੇ ਬਹੁਤ ਚੜਦਾ ਉਹਨੂੰ, ਪਰ ਆਪਣੀ ਧੀ ਵਾਸਤੇ ਮਨ ਮਾਰ ਦਿੰਦਾ। ਆ ਵੇਖੋ ਜੀ, ਮੈਂ ਪੱਗ ਤੁਹਾਡੇ ਪੈਰਾਂ ਚ ਰੱਖ ਦਿੰਦਾ, ਮੇਰੀ ਇੱਜ਼ਤ ਰੱਖ ਲਓ, ਉੱਚੀ ਨਾ ਬੋਲੋ। ਆ ਵੇਖੋ ਕਿੰਨੇ ਲੋਕ ਆਲੇ ਦੁਆਲੇ ਖੜੇ ਨੇ, ਮੇਰੇ ਵੱਲ ਧਿਆਨ, ਮੇਰੇ ਹੱਥਾਂ ਵੱਲ ਵੇਖੋ ਜੀ, ਮੇਰੀ ਇੱਜ਼ਤ ਇਹਦੇ ਨਾਲ, ਇਹ ਮੇਰੀ ਇੱਜ਼ਤ ਨਾਲ ਖਿਲਵਾੜ ਨਾ ਕਰੋ, ਕਿਰਪਾ ਕਰੋ, ਬਸ ਚੁੱਪ ਕਰ ਜਾਓ। ਜੀ ਤੇ ਕਰਦਾ ਵੀ ਧੱਕੇ ਮਾਰ ਕੇ ਬਾਹਰ ਕੱਢਦੇ ਆ, ਪਰ ਮਜਬੂਰੀ ਬਸ ਬੰਦੇ ਨੇ ਆਪਣਾ ਮਨ ਮਾਰਦੇ ਨਾ ਮਨ ਸੀ ਆਪਣੀਆਂ ਧੀਆਂ ਵਾਸਤੇ, ਕੁੜਮਾਂ ਦਾ ਜੋ ਕਹਿੰਦੇ ਸੁਣੀ ਜਾਂਦੇ ਆ, ਦਾਮਾਦ ਜਿਹੜਾ ਬੋਲੀ ਜਾਂਦਾ, ਫਿਰ ਵੀ ਨਾ ਪੁੱਤ ਕੋਈ ਨੀ ਕੋਈ ਨੀ, ਏਦਾਂ ਤੇ ਹੁੰਦਾ ਹੀ, ਉਹ ਫਿਰ ਕਹੀ ਜਾਂਦਾ ਇਹ ਕੰਮ ਨੀ ਕਰਦੀ, ਇਹ ਘਰ ਵਿੱਚ ਆਹ ਨੀ ਕਰਦੀ, ਉਹ ਨਾ ਪੁੱਤ ਕੋਈ ਨੀ ਏਦਾਂ ਹੁੰਦਾ ਹੀ, ਕੋਈ ਨੀ, ਉਹ ਫਿਰ ਲੜਦਾ, ਫਿਰ ਉਹਦੇ ਅੱਗੇ ਨਹੀਂ ਕੋਈ ਨੀ, ਏਦਾਂ ਤਾਂ ਹੁੰਦਾ ਹੀ। ਮਨ ਮਾਰਿਆ ਹੋਇਆ ਨਾ ਫਿਰ ਬਾਪੂ ਨੇ ਆਪਣਾ ਮਨ ਮਾਰਿਆ, ਇਹ ਮਨ ਧੀ ਵਾਸਤੇ ਮਾਰਦਾ ਬੰਦਾ, ਕੁਰਸੀ ਵਾਸਤੇ ਆਪਣਾ ਮਨ ਮਾਰਦਾ। ਹੋਰ ਦਿਓ ਧਿਆਨ, ਕੋਈ ਬੰਦਾ ਦਿਹਾੜੀ ਕਰਦਾ ਤੇ ਮਾਲਕ ਜਿਹੜਾ ਉਹ ਕਹਿੰਦਾ ਚੱਲ ਤੂੰ ਕੰਮ ਤੇ ਟਾਈਮ ਸਿਰ ਨਹੀਂ ਆਉਂਦਾ, ਤੇਰਾ ਸਰੀਰ ਕਮਜ਼ੋਰ ਆ, ਤੇਰੇ ਤੋਂ ਕੰਮ ਨਹੀਂ ਹੁੰਦਾ, ਚੱਲ ਤੂੰ ਨਿਕਲ ਇੱਥੋਂ, ਪੈਰਾਂ 'ਚ ਝੁਕਿਆ ਹੋਇਆ, ਜੀ ਤੇ ਕਰਦਾ ਵੀ ਇਹ ਜਿਹੜਾ ਬੋਲਦਾ ਮੇਰੇ ਅੱਗੇ
ਇਹਦੀ ਗਰਦਨ ਫੜ ਕੇ ਆਪਣੇ ਪੈਰਾਂ 'ਚ ਝੁਕਾਲਾਂ, ਪਰ ਫਿਰ ਵੀ ਘਰੋਗੀ ਮਜ਼ਬੂਰੀ ਨੇ ਮਜ਼ਬੂਰ ਕਰਤਾ, ਪਤਾ ਵੀ ਜੇ ਮੈਨੂੰ ਦਿਹਾੜੀ 'ਤੇ ਕੱਢ ਤਾਂ ਨਵੇਂ ਥਾਂ 'ਤੇ ਦਿਹਾੜੀ ਨਹੀਂ ਮਿਲਣੀ, ਫਿਰ ਹੱਥ ਜੋੜੀ ਜਾਂਦਾ, ਨਹੀਂ ਜੀ ਕੱਢੋ ਨਾ ਜੀ, ਕਿਰਪਾ ਕਰ ਦਿਓ ਮੇਰੇ 'ਤੇ ਤਰਸ ਕਰੋ, ਮਨ ਕੁਝ ਹੋਰ ਕਹਿੰਦਾ ਅਤੇ ਜ਼ਬਾਨ ਰਾਹੀਂ ਕੁਝ ਹੋਰ ਬੋਲੀ ਜਾਂਦਾ, ਮਨ ਮਾਰਿਆ ਨਾ ਫਿਰ ਉੱਥੇ ਧਿਆਨ ਦਿਓ। ਅਸੀਂ ਕੁਰਸੀ ਵਾਸਤੇ ਆਪਣਾ ਮਨ ਮਾਰ ਸਕਦੇ ਹਾਂ, ਅਸੀਂ ਆਪਣੀਆਂ ਧੀਆਂ ਵਾਸਤੇ ਆਪਣਾ ਮਨ ਮਾਰ ਸਕਦੇ ਹਾਂ। ਡਰਾਈਵਰ ਗੱਡੀ ਲੈ ਕੇ ਜਾ ਰਿਹਾ, ਕਸੂਰ ਕੋਈ ਹੈ ਨਹੀਂ, ਪੁਲਿਸ ਵਾਲੇ ਰਾਹ 'ਚ ਮਿਲ ਪਏ, ਉਹਨਾਂ ਨੇ ਫੜਿਆ, ਗੁਲਾਮੇ ਤੋਂ ਥੱਲੇ ਲਾਹ ਲਿਆ, ਤਿੰਨ ਚਾਰ ਥੱਪੜ ਉੱਧਰ ਤਿੰਨ ਚਾਰ ਉੱਧਰ, ਜਦੋਂ ਵੇਖੇ ਕਾਗਜ਼ ਪੂਰੇ, ਜੀ ਤੇ ਉਹਦਾ ਵੀ ਕਰਦਾ ਵੀ ਦੋ ਕੁਮਾਰਾਂ ਭਰਨ ਕਰੇ ਕੀ, ਉੱਥੇ ਆਪਣੇ ਮਨ ਨੂੰ ਮਾਰ ਲਿਆ, ਮਨਾ ਇਹ ਵੱਡੇ ਨੇ ਮੈਂ ਛੋਟਾ, ਕਾਹਨੂੰ ਪੰਗਾ ਲੈਣਾ, ਚੁੱਪ ਕਰਕੇ ਦੋ ਚਾਰ ਖਾਲੀਆਂ ਖਾਲੀਆਂ ਗੱਡੀ 'ਚ ਬਹਿ ਕੇ ਤੋਰ ਲੈਂਦਾ, ਉਦੋਂ ਮਨ ਮਾਰਿਆ ਨਾ ਉਹਨੇ ਆਪਣਾ, ਡਰਾਈਵਰ ਮਨ ਮਾਰਦਾ, ਗੱਡੀ ਪਿੱਛੇ ਮਨ ਮਾਰਦਾ, ਧੀ ਪਿੱਛੇ ਮਨ ਮਾਰਦਾ, ਤੇ ਪੁੱਤਾਂ ਅੱਗੇ ਵੀ ਕਈ ਵਾਰੀ ਮਨ ਮਾਰ ਦਿੰਦਾ, ਤੇ ਬਾਪੂ ਅੱਗੇ ਮਨ ਮਾਰ ਦਿੰਦਾ, ਬਾਪੂ ਧੱਕੇ ਨਾਲ ਹੀ ਕੁੱਟ ਦਿੰਦਾ, ਗੁੱਸਾ ਤੇ ਬੜਾ ਚੜਦਾ, ਮੇਰਾ ਕਸੂਰ ਨੀ, ਐਵੇਂ ਥੱਪੜ ਲੱਗ ਗਏ, ਪਰ ਫੇਰ ਵੀ ਮਨ ਮਾਰਦਾ ਵੀ ਨਹੀਂ ਮੈਂ ਇੱਥੇ ਮੇਰੀ ਪੇਸ਼ ਨੀ ਚੱਲਦੀ। ਜਦੋਂ ਇਹ ਬੰਦਾ ਲੜਕੀ ਪਿੱਛੇ ਮਨ ਮਾਰ ਸਕਦਾ, ਕੁਰਸੀ ਪਿੱਛੇ ਮਨ ਮਾਰ ਸਕਦਾ, ਆਪਣੀ ਘਰੋਗੀ ਮਜ਼ਬੂਰੀਆਂ ਕਰਕੇ ਮਨ ਮਾਰ ਸਕਦਾ, ਫਿਰ ਸਵੇਰੇ ਸਵੇਰੇ ਗੁਰੂ ਕਹਿੰਦਾ ਆ ਜਾ ਗੁਰਦੁਆਰੇ ਅੰਮ੍ਰਿਤ ਵੇਲੇ ਉੱਠ, ਉਦੋਂ ਮਨ ਕਹਿੰਦਾ ਨਹੀਂ ਜਾਣਾ ਸੌਂ ਜਾ, ਨਹੀਂ ਉਦੋਂ ਆਪਣੇ ਮਨ ਨੂੰ ਉਦੋਂ ਵੀ ਮਾਰੋ ਵੀ ਮਨਾ ਤੂੰ ਤੇ ਕਹਿੰਦਾ ਕਹੀ ਚੱਲ ਪੈ, ਪਰ ਮੈਂ ਅੰਮ੍ਰਿਤ ਵੇਲੇ ਉੱਠਣਾ ਹੀ ਉੱਠਣਾ, ਮੈਂ ਗੁਰੂ ਦੀ ਮੰਨਣੀ ਆ, ਖੁ ਸਤਨਾ ਗੁਰੂ ਵਾਸਤੇ ਮਨ ਮਾਰਿਆ ਕਦੇ। ਆਹ ਜਿਹੜੇ ਦੋ ਘੰਟੇ ਧਿਆਨ ਦਿਓ, ਮਨ ਕਹਿੰਦਾ ਕਿ ਮੈਂ ਹੀ ਬੋਲਾਂ, ਮੈਨੂੰ ਕਿਸੇ ਦੀ ਸੁਣਨੀ ਨਾ ਪਵੇ, ਮਨ ਕਹਿੰਦਾ ਮੈਂ ਹੀ ਬੋਲਾਂ, ਮੈਨੂੰ ਸੁਣਾਵੇ ਨਾ ਕੋਈ, ਪਰ ਆਹ ਦੋ ਘੰਟੇ ਅਸੀਂ ਸੁਣਿਆ ਬਹਿ ਕੇ, ਇਹ ਦੋ ਘੰਟੇ ਮਨ ਨੂੰ ਮਾਰਿਆ। ਸਵੇਰ ਵੇਲੇ ਮਨ ਕਹੇਗਾ ਸੌਂ ਜਾ, ਮਨ ਨੂੰ ਮਾਰ ਦਿਓ ਵੀ ਨਹੀਂ ਮੈਂ ਤੇਰੀ ਨਹੀਂ ਮੰਨਣੀ, ਨਿਤਨੇਮ ਮਨ ਤੇ ਕਹਿੰਦਾ ਸੁਪਨੇ ਲੈ ਰਿਹਾ ਵਧੀਆ ਸੁੱਤਾ ਰਹੇ, ਨਿਤਨੇਮ ਚਲਾ ਦਿਓ, ਮਨ ਨੂੰ ਮਾਰੋ। ਬੰਦਾ ਗੁਰੂ ਵਾਸਤੇ ਮਨ ਮਾਰੇ, ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਮਾਰੇ, ਕਹਿੰਦੇ ਸਹਿਲਿਆ ਉਹ ਸਹਿਲਿਆ, ਜਦੋਂ ਤੈਨੂੰ ਮਾਰਿਆ ਥੱਪੜ ਤੇ ਤੈਨੂੰ ਦਰਦ ਨੀ ਹੋਇਆ, ਤੈਨੂੰ ਗੁੱਸਾ ਨੀ ਚੜਿਆ? ਕਹਿੰਦਾ ਮਹਾਰਾਜ ਜੀ ਚੜਿਆ ਵੀ ਸੀ, ਪਰ ਮੈਂ ਆਪਣਾ ਮਨ ਮਾਰ ਲਿਆ ਵੀ ਨਹੀਂ ਮਨਾ ਇਹ ਤੇ ਗੁਰੂ ਦਾ ਲੰਗਰ ਹੈ, ਤੂੰ ਕਾਹਤੋਂ ਐਵੇਂ ਗੁੱਸਾ ਕਰਦਾ, ਕਾਹਦੇ ਤੋਂ ਕ੍ਰੋਧ ਕਰਦਾ, ਕਾਹਨੂੰ? ਮੈਂ ਸਤਿਗੁਰਾਂ ਦੀ ਖੁਸ਼ੀ ਲੈਣੀ, ਗੁਰੂ ਨਾਨਕ ਦੇ ਮਾਰਗ, ਗੁਰੂ ਨਾਨਕ ਦੇ ਘਰ ਦਾ ਮਾਰਗ ਤੇ ਇਹ ਆ ਵੀ ਬੁਰਿਆਂ ਨਾਲ ਬੁਰਾਈ ਕਰਨੀ, ਮਾਫ ਕਰਨ ਕਈ ਸਿਆਣੇ, ਅੱਗੇ ਮੈਂ ਮੂੰਹ ਕਰਤਾ ਬੁਰਿਆਂ ਨਾਲ ਵੀ ਨੇਕੀ ਕਰਨੀ, ਇਹ ਗੁਰੂ ਨਾਨਕ
ਜਾਣੇ।
ਬਸ ਇਹੀ ਗੁਰੂ ਨਾਨਕ ਦੇ ਘਰ ਵਿੱਚ ਜੁਗਤੀ ਮਿਲਦੀ ਆ, ਇਹੀ ਜੀਵਨ ਜਾਚ ਹੈ। ਜਿਹਨੇ ਇਹ ਗੱਲਾਂ ਧਾਰਨ ਕਰ ਲਈਆਂ, ਜਿਹਦੇ ਅੰਦਰ ਨਿਮਰਤਾ ਆ ਗਈ, ਉਹਦੇ ਕੋਲ ਸਭ ਕੁਝ ਹੀ ਆ। ਜਿਹੜਾ ਟਾਈਮ ਤੇ ਗੁੱਸੇ ਤੇ ਕੰਟਰੋਲ ਨਾ ਕਰ ਸਕਿਆ, ਉਹ ਕਾਹਦਾ ਮਨੁੱਖ ਹੋਇਆ? ਉਹਨੇ ਕੀ ਸਿੱਖਿਆ ਲਈ ਗੁਰੂ ਤੋਂ? ਸੋ ਸਾਧ ਸੰਗਤ ਇਸ ਕਰਕੇ ਆਓ, ਸਤਿਗੁਰਾਂ ਨੇ ਮਹਾਨ ਰਹਿਮਤਾਂ ਕੀਤੀਆਂ ਨੇ। ਸਨੌਰ ਵਿੱਚ ਇਹ ਤੀਜਾ ਚੌਥਾ ਸਮਾਗਮ ਇਹ ਹੋਇਆ, ਤੇ ਅਨਾਜ ਮੰਡੀ 'ਚ ਤੀਜਾ ਸਮਾਗਮ ਹੈ। ਨੌਜਵਾਨ ਧਰਮ ਪ੍ਰਚਾਰ ਕਮੇਟੀ ਗੁਰੂ ਮਾਨਿਓ ਗ੍ਰੰਥ ਨੌਜਵਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਇਹ ਸਮਾਗਮ ਹੋਇਆ ਹੈ, ਜੋ ਇਹਨਾਂ ਨੇ ਉਦਮ ਉਪਰਾਲਾ ਕੀਤਾ। ਹੋਰ ਵੀ ਮਹਾਂਪੁਰਸ਼ ਆਏ, ਸਨੌਰ ਵਾਲਿਆਂ ਦਾ ਇਹ ਨੰਬਰ ਹੈ ਵੀ ਇੱਥੇ ਦੀਵਾਨ ਬਹੁਤ ਲੱਗਦੇ ਆ, ਬੜੇ ਮਹਾਂਪੁਰਸ਼ ਆਉਂਦੇ ਆ, ਜਿੰਨੇ ਆ ਜਾਣ ਚੰਗਾ ਹੀ ਆ, ਭਲਾਈ ਆ, ਸਾਰੇ ਹੀ ਸਾਧੂ ਸਤਿਕਾਰ ਕਰਨ ਯੋਗ ਨੇ, ਪਰ ਜਿਹੜੇ ਗੁਰੂ ਨਾਲ ਜੋੜਦੇ ਆ। ਸੋ ਆਓ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਸੋ ਨਗਰ ਨਿਵਾਸੀਆਂ ਨੂੰ ਸਮਾਂ ਦਿੱਤਾ ਹੈ। ਬਹੁਤ ਮੁਸ਼ਕਲ ਐਦਕੀ ਨਹੀਂ ਸੀ ਸਮਾਂ ਬਣ ਰਿਹਾ, ਪਰ ਮਹਾਰਾਜ ਦੀ ਕਿਰਪਾ ਨਾਲ ਚਲੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਦੋ ਦਿਨ ਦਾ ਸਮਾਂ ਆਪ ਜੀ ਦੇ ਚਰਨ ਪਰਸਣ ਦਾ ਮਿਲਿਆ। ਕੱਲ੍ਹ ਦਾ ਦੀਵਾਨ ਸ਼ਹਿਰ ਅੰਮ੍ਰਿਤਸਰ ਵਿੱਚ ਬਹੁਤ ਵੱਡਾ ਸਮਾਗਮ, ਜੋ ਸਾਰੇ ਇਲਾਕੇ ਵੱਲੋਂ, ਸ਼ਹਿਰ ਅੰਮ੍ਰਿਤਸਰ ਵੱਲੋਂ ਕਹਿ ਲਓ, ਉੱਥੇ ਭਾਈ ਗੁਰਇਕਬਾਲ ਸਿੰਘ ਜੀ ਤੇ ਭਾਈ ਅਮਨਦੀਪ ਸਿੰਘ ਹੋਣੀ ਉਹਨਾਂ ਦੇ ਸ਼ੁਗਿਰਦ ਹਨ, ਉਹ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕੇ, ਜੋ ਅੰਮ੍ਰਿਤਸਰ ਦੇ ਬਹੁਤ ਖੁੱਲ੍ਹੇ ਗਰਾਊਂਡ ਵਿੱਚ, ਜਿੱਥੇ 400 ਸਾਲਾਂ ਹੁਣ ਮਨਾਇਆ, ਉਸੇ ਗਰਾਊਂਡ ਵਿੱਚ, ਤੇ ਕੱਲ੍ਹ ਦਾ ਰਾਤ ਦਾ ਦੀਵਾਨ ਹੈ ਇੱਕੋ ਹੀ, ਸੋ ਕੱਲ੍ਹ ਨੂੰ ਉੱਥੇ ਜਾਣਾ, ਪਰਸੋਂ ਤੋਂ ਫਿਰ ਸ਼ਹਿਰ ਅੰਬਾਲਾ, ਜੇ ਕੋਈ ਉਸ ਇਲਾਕੇ 'ਚੋਂ ਆਈ ਹੋਵੇ ਸੰਗਤ, ਅਨਾਜ ਮੰਡੀ ਅੰਬਾਲਾ ਬਹੁਤ ਵੱਡਾ ਸਮਾਗਮ ਹੋ ਰਿਹਾ, ਤੇ ਤਿੰਨ ਦਿਨ ਦਾ ਸਮਾਗਮ ਅਨਾਜ ਮੰਡੀ ਅੰਬਾਲੇ ਵਿੱਚ, ਉਸ ਤੋਂ ਬਾਅਦ ਤਿੰਨ ਦਿਨ ਦਾ ਸਮਾਗਮ अनाज मंडी शहर मोगा सो जिथे जिथे समा बनता है पहुंच के लाहा प्राप्त करो सतगुरां दीयां महान रहमतां बख्शिशां होईयां ने प्यार वाले मैं वेखदा जेडे चेहरे मैं अज तों 5 साल पहला वेखदा सी 3 साल पहला 4 साल पहला वेखदा सी ओ अज भी वेखण नूं मिलदे ने मैनूं खुशी है इस गल दी कई जिन्हां दीयां निक्कियां निक्कियां दाड़ियां जां कई जमें ही घोण मोहन सी अज बड़ी कृपा है वड्डे वड्डे दाड़े प्रकाश हो गए उपर दी गात्रे पाए आ ਇਹ ਤੇ ਗੱਲ ਨਹੀਂ ਵੀ ਟੁੱਟਣ ਵਾਲੇ ਵੀ ਹੁੰਦੇ ਆ ਪਰ ਰੰਗ ਵੀ ਚੜਿਆ ਬਹੁਤ ਦੇ ਉੱਤੇ ਬਹੁਤ ਨੇ ਪਿਆਰ ਵਾਲੇ ਸੋ ਸਤਿਗੁਰ ਇਸੇ ਤਰ੍ਹਾਂ ਬਖਸ਼ਿਸ਼ ਰੱਖਣ ਇਸੇ ਤਰ੍ਹਾਂ ਸਤਿਗੁਰ ਰਹਿਮਤ ਰੱਖਣ ਸਾਰਿਆਂ ਨਾਲ ਹੀ ਪ੍ਰੇਮ ਹੁੰਦਾ ਕਹਿੰਦੇ ਸਾਧੂ ਤੇ ਸਭ ਦੇ ਹੀ ਸਾਂਝੇ ਹੁੰਦੇ ਆ ਕੋਈ ਇੱਕ ਦੇ ਨਹੀਂ ਸਭ ਦੇ ਹੀ ਸਾਰਿਆਂ ਨਾਲ ਹੀ ਪ੍ਰੇਮ ਹੁੰਦਾ ਕਈ ਵਾਰੀ ਅਸੀਂ ਵੰਡੀਆਂ ਪਾ ਲੈਂਦੇ ਹਾਂ ਆਹ ਬਾਬਾ ਤੇਰਾ ਤੇ ਆਹ ਬਾਬਾ ਮੇਰਾ ਉਹ ਵੰਡੀਆਂ ਪਾਈ ਇੱਕ ਨਾ ਮਹਾਂਪੁਰਸ਼ ਕਹਿੰਦੇ ਭਾਈ ਸਾਧੂ ਸਭ ਦੇ ਸਾਂਝੇ ਹੁੰਦੇ ਆ ਚੋਰਾਂ ਨੇ ਸੁਣ ਲਿਆ ਉਹਨਾਂ ਨੇ ਰਾਤ ਨੂੰ ਬਾਬੇ ਨੂੰ ਚੱਕ ਲਿਆ ਕਹਿੰਦੇ ਚੱਲ ਬਾਬਾ ਕਹਿੰਦੇ ਕਿੱਥੇ ਕਹਿੰਦੇ ਚੋਰੀ ਕਰਨ ਬਾਬਾ ਜੀ ਕਹਿੰਦੇ ਮੈਂ ਚੋਰੀ ਚਾਰੀ ਨਹੀਂ ਕਰਨੀ ਕਹਿੰਦੇ ਨਾਲੇ ਤੇ ਕਹਿੰਦੇ ਸੀ ਸੰਤ ਸਾਂਝੇ ਹੁੰਦੇ ਫਿਰ ਸਾਡਾ ਸਾਥ ਦਿਓ ਕਹਿੰਦੇ ਨਾਲੇ ਤੇ ਕਹਿੰਦੇ ਸੰਤ ਸਾਂਝੇ ਆ ਫਿਰ ਸਾਡਾ ਸਾਥ ਕਿਉਂ ਨਹੀਂ ਦਿੰਦੇ ਚਲੋ ਚੋਰੀ ਕਰੀਏ ਚੱਲ ਕੇ ਬਾਬਾ ਜੀ ਕਹਿੰਦੇ ਫਸ ਗਏ ਕਹਿੰਦੇ ਕੋਈ ਨਹੀਂ ਚਲੋ ਫਿਰ ਚਲੇ ਗਏ ਉਹ ਹੁਣ ਲੱਗੇ ਚੋਰੀ ਕਰਨ ਕਹਿੰਦੇ ਐਂ ਕਰੋ ਭਾਈ ਤੁਸੀਂ ਕਰੋ ਚੋਰੀ ਮੈਂ ਮਾਲਾ ਫੇਰਦਾ ਬਹਿ ਕੇ ਮੰਜੇ ਤੇ ਮੈਂ ਚੋਰੀ ਨਹੀਂ ਕਰਨੀ ਨਾਲ ਆ ਗਿਆ ਤੁਹਾਡੇ ਚਲੋ ਜੀ ਉਹ ਅੰਦਰ ਵੜ ਗਏ ਪਾੜ ਲਾ ਲਿਆ ਸਭ ਕੁਝ ਲੁੱਟ ਲਿਆ ਬਾਬਾ ਜੀ ਮੰਜੇ ਤੇ ਬਹਿ ਗਏ ਬੈਠੇ ਬੈਠੇ ਹਾਂਜੀ ਹੋ ਗਿਆ ਕੰਮ ਹਾਂਜੀ ਹੋ ਗਈ ਚੋਰੀ ਬਾਬਾ ਜੀ ਨੇ ਸੰਖ ਪੂਰਤਾ ਸਾਰਾ ਟੱਬਰ ਉਹਨਾਂ ਨੇ ਫੜ ਲਿਆ ਬਾਬਾ ਜੀ ਇਹ ਕੀ ਕਰਦੇ ਹੋ ਤੁਸੀਂ ਤੁਹਾਨੂੰ ਨਾਲ ਲਿਆਂਦਾ ਤੁਸੀਂ ਇਹ ਕੀ ਕਰਦੇ ਹੋ ਕਹਿੰਦੇ ਭਾਈ ਸੰਤ ਸਭ ਦੇ ਸਾਂਝੇ ਨੇ ਜੇ ਮੈਂ ਤੁਹਾਡਾ ਸਾਂਝਾ ਤੇ ਮੈਂ ਘਰ ਵਾਲਿਆਂ ਦਾ ਵੀ ਸਾਂਝਾ ਜੇ ਤੁਹਾਡੇ ਨਾਲ ਮੇਰੀ ਸਾਂਝ ਆ ਤੇ ਉਹਨਾਂ ਦਾ ਕਿਹੜਾ ਬਗਾਨਾ ਉਹ ਵੀ ਸਾਡੇ ਆਪਣੇ ਹੀ ਨੇ ਸਾਡਾ ਤੇ ਸਾਰਿਆਂ ਨਾਲ ਹੀ ਸਾਂਝ ਆ ਜੇ ਤੁਹਾਨੂੰ ਚੋਰੀ ਕਰਾਈ ਆ ਹੁਣ ਸੰਖ ਵਜਾ ਦਿੱਤਾ ਵੀ ਭਾਈ ਘਰ ਵਾਲਿਓ ਜਾਗ ਪੋ ਸਾਂਝੇ ਆ ਭਾਈ ਸਾਧੂ ਸਭ ਦੇ ਸਾਂਝੇ ਹੁੰਦੇ ਆਓ ਹੁਣ ਬਸ ਇੱਥੇ ਹੀ ਸੰਕੋਚ ਲਾ ਸਮਾਂ ਬਹੁਤ ਹੋ ਗਿਆ ਪਿਆਰ ਵਿੱਚ ਸੰਗਰਾਂਦ ਦਾ ਦਿਹਾੜਾ ਤੁਹਾਡੇ ਕੋਲ ਹੁੰਦਾ ਹੀ ਆ ਹੋਰ ਸਮਾਂ ਇਲਾਕੇ 'ਚ ਮਿਲੇ ਨਾ ਮਿਲੇ ਕਈ ਵਾਰੀ ਨਹੀਂ ਵੀ ਸਮਾਂ ਮਿਲਦਾ ਪਰ ਲਾਹਾ ਲਿਆ ਕਰੋ ਜਿੱਥੇ ਕਿਤੇ ਵੀ ਸਮਾਂ ਬਣੇ ਨਾ ਪਹੁੰਚ ਕੇ ਹਾਜ਼ਰੀ ਭਰਿਆ ਕਰੋ ਸੰਗਰਾਂਦ ਤੇ ਹੈ ਹੀ ਆ ਨਾ ਕੋਲ ਬਹੁਤੀ ਦੂਰ ਨਹੀਂ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹਰ ਸੰਗਰਾਂਦ ਦਾ ਦੀਵਾਨ ਲੱਗਦਾ ਤੇ ਸੰਗਰਾਂਦ ਤੇ ਪਹੁੰਚਿਆ ਕਰੋ ਪਿਆਰ ਵਿੱਚ ਹਾਜ਼ਰੀਆਂ ਭਰਿਆ ਕਰੋ ਸੋ 8 ਸੈਕਟਰ ਗਰਾਊਂਡ ਅੰਬਾਲਾ ਸ਼ਹਿਰ ਦੀਵਾਨ ਨੇ ਭਾਈ ਲਾਹਾ ਲਓ ਸਾਰੇ ਵੱਧ ਚੜ ਕੇ ਹਾਜ਼ਰੀਆਂ ਭਰੋ ਹੁਣ ਬੋਲੋ ਅਨੰਦ ਸਾਹਿਬ ਫਿਰ ਅਰਦਾਸ ਫਿਰ ਹੁਕਮਨਾਮੇ ਸੁਣੋ ਫਿਰ ਮਹਾਰਾਜ ਜੀ ਅੱਗੇ ਅੱਗੇ ਫਿਰ ਜਾਣਾ ਪਹਿਲਾਂ ਨਹੀਂ ਜਾਣਾ ਕਿਸੇ ਨੇ ਕੱਲ ਵੀ ਸੁਣਿਆ ਸੀ ਨਾ ਬੋਲਿਆਂ ਵਾਲਾ ਕੰਮ ਨਾ ਕਰਿਓ ਸਤਿਗੁਰੂ ਅੱਗੇ ਅੱਗੇ ਤੇ ਆਪਾਂ ਸਾਰੇ ਪਿੱਛੇ ਪਿੱਛੇ ਪਹਿਲਾਂ ਨਾ ਜਾਇਓ ਪਿਆਰਿਓ ਸਤਿਗੁਰਾਂ ਦਾ ਅਦਬ ਸਤਿਕਾਰ ਮੁੱਖ ਰੱਖਣਾ ਫਿਰ ਕਈ ਕਹਿਣਗੇ ਹੁਣ ਤੇ ਸਰੋਪੇ ਹੀ ਪੈਂਦੇ ਨੇ ਆਪਾਂ ਚੱਲੀਏ ਫਿਰ ਹੁਣ ਤੇ ਸਰੋਪੇ ਹੀ ਪੈਣੇ ਨੇ ਮੈਂ ਵੇਖਿਆ ਕਈ ਉੱਠ ਕੇ ਚਲੇ ਜਾਂਦੇ ਆ ਤੇ ਨਾ ਜੇ ਤੇਰਾ ਕਾਪੀ ਚ ਨਾਂ ਲਿਖਿਆ ਹੁੰਦਾ ਫਿਰ ਚੱਲਿਆ ਜਾਂਦਾ ਉੱਠ ਕੇ ਫਿਰ ਨਹੀਂ ਸੀ ਜਾਣਾ ਹੁਣ ਕਹਿੰਦਾ ਪਰ ਕਿਸੇ ਦਾ ਸਤਿਕਾਰ ਹੁੰਦਿਆਂ ਵੇਖਣਾ ਜਿਨ੍ਹਾਂ ਨੇ ਲੰਗਰ ਚ ਸੇਵਾ ਕੀਤੀ ਕਿਸੇ ਨੇ ਜੋੜਿਆਂ ਦੀ ਸੇਵਾ ਕਿਸੇ ਨੇ ਭਾਂਡਿਆਂ ਦੀ ਸੇਵਾ ਕਿਸੇ ਨੇ ਪਕਾਉਣ ਦੀ ਕਿਸੇ ਨੇ ਵਰਤਾਉਣ ਦੀ ਕਿਸੇ ਨੇ ਛਕਾਉਣ ਦੀ ਕਿਸੇ ਨੇ ਛਕਣ ਦੀ ਤੇ ਸਾਧ ਸੰਗਤ ਇਹ ਵੀ ਸੇਵਾ ਹੀ ਆ ਵੇਖਣਾ ਉਹਨਾਂ ਦਾ ਸਤਿਕਾਰ ਹੁੰਦੇ ਵੇਖਣਾ ਇਹ ਵੀ ਗੁਰਮੁਖਾਂ ਦੀ ਨਿਸ਼ਾਨੀ ਹੈ ਵੇਖੀ ਦਾ ਹੁੰਦਾ ਵੀ ਇਹਨਾਂ ਨੇ ਸੇਵਾ ਕੀਤੀ ਹੈ ਉੱਠ ਕੇ ਨਹੀਂ ਜਾਈਦਾ ਚੰਗਾ ਨਹੀਂ ਲੱਗਦਾ ਸਤਿਗੁਰੂ ਅੱਗੇ ਅੱਗੇ ਜਾਣਗੇ ਆਪਾਂ ਫੇਰ ਜਾਣਾ ਪਹਿਲਾਂ ਨਹੀਂ ਜਾਣਾ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰੀਏ ਇੱਕ ਛੋਟੀ ਜਿਹੀ ਫਿਰ ਅਰਦਾਸ ਕਰਾਂਗੇ
ਤੇਰੇ ਵਿਛੜਿਆ ਮਰ ਜਾਵਾਂ ਨਾ ਵਿਛੋੜਦਾ ਤੇਰੇ ਵਿਛੜਿਆ ਮਰ ਜਾਵਾਂ ਨਾ ਵਿਛੋੜਦਾ ਮਾਇਆ ਲੈ ਕੇ ਕੋਈ ਨਾ ਆਵੇ ਬਹਿ ਜਾਓ ਕਿਰਪਾ ਕਰਕੇ
ਤੇਰੇ ਵਿਛੜਿਆ ਮਰ ਜਾਵਾ ਨਾ ਛੋੜ ਤੇਰੇ ਵਿਛੜਿਆ ਮਰ ਜਾਵਾ ਨਾ ਛੋੜਦਾ ਜੋੜਦਾ ਪਿਆ
ਤੇ ਦੂਰ ਤੇਰਾ ਨਹੀਂ ਕਸੂਰ ਮੇਰੇ ਪਾਪ ਕਰ ਦੇ ਦੂਰ
ਤੇਰਾ ਨਹੀਂ ਕਸੂਰ ਮੇਰੇ ਪਾਪ ਕਰ ਦੇ ਦੂਰ ਤੇਰਾ ਨਹੀਂ ਕਸੂਰ
ਕਰੋ ਅਰਜ ਮਨਜੂਰ ਨਿਭ ਜੇ ਤੋੜ ਦਾਤਿਆ ਤੇਰੇ ਵਿਛੜਿਆ ਮਰ ਜਾਵਾਂ ਨਾਮ ਤੋੜ ਦਾਤਿਆ
ਬੋਲੋ
ਹੋਵੇ ਨਾ ਪਛਾਣ ਤੇਰੀ ਮਾਇਆ ਬੜੀ ਬਲਵਾਨ ਮੈਥੋਂ ਹੋਵੇ ਨਾ ਪਛਾਣ
ਤੇਰੀ ਮਾਇਆ ਬੜੀ ਬਲਵਾਨ ਮੈਥੋਂ ਹੋਵੇ ਨਾ ਪਛਾਣ ਮਾਇਆ ਬੜੀ ਬਲਵਾਨ
ਭਗਵਾਨ ਕਹਿੰਦੀ ਕਿੱਥੇ ਹੈ ਭਗਵਾਨ ਇਹਨੂੰ ਮੋੜ ਦਾਤਿਆ ਤੇਰੇ ਵਿਛੜਿਆ ਮਰ ਜਾਵਾਂ ਨਾਮ ਛੋੜ ਦਾਤਿਆ
ਵਿਛੜਿਆ ਮਰ ਜਾਵਾਂ ਨਾਮ ਛੋੜ ਦਾਤਿਆ
ਵਿਛੜਿਆ
ਮੇਰੇ ਮਨ ਨੇ ਇੱਕ ਨਾ ਜਾਣੀ ਨਿਤ ਸਮਝਾਵੇ ਬਾਣੀ ਮਨ ਨੇ ਇੱਕ ਨਾ ਜਾਣੀ
ਸਮਝਾਵੇ ਬਾਣੀ ਸਮਝਾਵੇ ਬਾਣੀ
ਉਲਝੀ ਪਈ ਹੈ ਤਾਣੀ ਮੇਰੀ ਉਲਝੀ ਪਈ ਹੈ ਤਾਣੀ ਤੇਰੀ ਲੋੜ ਦਾ ਤੇਰੇ ਵਿਛੜਿਆ ਮਰ ਜਾਵਾਂ ਨਾਮ ਛੋੜ
ਫੇਰ ਜਾਣਾ ਪਹਿਲਾਂ ਨਹੀਂ ਜਾਣਾ ਕਿਸੇ ਇਹ ਜ਼ਰੂਰੀ ਬੇਨਤੀ ਹੈ ਹਾਜ਼ਰੀ ਪ੍ਰਵਾਨ ਕਰਿਓ ਹੋਈਆਂ ਭੁੱਲਾਂ ਦੀ ਖੀਵਾਂ ਇਹੀ ਅਸੀਸਾਂ ਦਿਓ ਮੇਰਾ ਸਮਾਂ ਔਰ ਆਪ ਜੀ ਦਾ ਸਭ ਦਾ ਸਮਾਂ ਲੇਖੇ ਲੱਗ ਜਾਏ ਜਿੰਨਾ ਸਮਾਂ ਆਪਾਂ ਰਲ ਮਿਲ ਕੇ ਉਸ ਪਿਆਰ ਵਿੱਚ ਪਿਆਰੇ ਦੇ ਪਿਆਰ ਵਿੱਚ ਜੁੜੇ ਹਾਂ ਸਾਡੀ ਹਾਜ਼ਰੀ ਪ੍ਰਵਾਨ ਹੋ ਜਾਏ ਸੰਮਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜਾਂ ਹੋਵੇ ਸਾਹਿਬ ਸਿਓ ਮੇਲ ਨਾਨਕ ਨਾਮ
ਚੜ੍ਹਦੀ ਕਲਾ
ਤੇਰੇ ਭਾਣੇ
ਸਰਬੱਤ ਦਾ ਭਲਾ
ਹਾਂਜੀ ਧਿਆਨ ਦਿਓ ਨਾਨਕ ਨਾਮ ਨਾਮ ਹੈ ਨਾ ਜਿਹੜਾ ਚੜ੍ਹਦੀ ਕਲਾ ਹਰ ਕੋਈ ਕਹਿੰਦਾ ਪਰ ਨਾਮ ਜਪਣ ਨਾਲ ਚੜ੍ਹਦੀ ਕਲਾ ਹੋਣੀ ਪਹਿਲਾਂ ਨਾਨਕ ਨਾਮ ਤੇ ਫਿਰ ਚੜ੍ਹਦੀ ਕਲਾ ਚੜ੍ਹਦੀ ਕਲਾ ਹਰ ਕੋਈ ਚਾਹੁੰਦਾ ਪਰ ਨਾਮ ਹੈ ਨੀ ਸਾਡੇ ਕੋਲ ਅੱਗੇ ਫਿਰ ਤੇਰੇ ਭਾਣੇ ਸਰਬੱਤ ਦਾ ਭਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜਿਹੜਾ ਤੇਰੇ ਭਾਣੇ ਤੇ ਚੱਲੇਗਾ ਕਹਿ ਲਓ ਵੀ ਸਰਬੱਤ ਦਾ ਭਲਾ ਤਾਂ ਹੋਣਾ ਜੇ ਤੇਰੇ ਭਾਣੇ ਤੇ ਚੱਲਣਗੇ ਆਓ ਉਹਦੇ ਭਾਣੇ ਵਿੱਚ ਚੱਲੀਏ ਫਿਰ ਸਰਬੱਤ ਦਾ ਉਹਦੇ ਭਾਣੇ ਚ ਚੱਲ ਕੇ ਹੀ ਭਲਾ ਹੋਣਾ ਏਦਾਂ ਨੀ ਭਲਾ ਹੋਣਾ ਸਾਰੇ ਪੜੋ ਪਿਆਰ ਨਾਲ ਕੋਈ ਰਸਨਾ ਵਾਂਝੀ ਨਾ ਰਵੇ ਗੱਜ ਕੇ ਬੋਲੋ ਜਿਹੜਾ ਉਹਦੇ ਭਾਣੇ ਚ ਚੱਲੇਗਾ ਜਿਹੜਾ ਰੰਗਿਆ ਜਾਏਗਾ ਫਿਰ ਉਹਨੂੰ ਕੀ ਮਿਲੇਗਾ? ਜੋ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਵਿੱਚ ਆਖਿਆ, ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਾਇਆ
ਬੋਲੋ
ਰਾਗ ਰਤਨ ਪਦ ਵਾਦ ਪਰੀਆ ਸ਼ਬਦ ਗਾਵਣ ਆਇਆ ਬੇਨਤੀ ਆ ਬਹਿ ਹੀ ਜਾਓ ਮਾਇਆ ਲੈ ਕੇ ਨਾ ਉਸ ਸਟੇਜ ਤੇ ਕੋਈ ਹੈ ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਆਇਆ ਏ ਮਾਤ ਮੇਰੇ ਆਪੂ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਭ ਰੱਖ ਸੁਵਾਮੀ ਤੋ ਕਿਉਂ ਮਨ ਹੋ ਸਾਰੇ ਬੋਲੋ
ਸਦਾ ਰਹੋ ਹਰ
ਸਾਚੇ ਸਾਹਿਬਾ ਕਿਆ ਨਹੀਂ ਕਰਦੇ ਪੁੱਤਰੇ ਸੁਣ
ਭਰਪੂਰ ਹੁਣ ਤੇ ਪਨੀਤ ਸੇਤ ਵਿੱਚ ਸਭ ਸੁਣ ਰਹੇ ਭਰਪੂਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਕਰਮ ਹਦੂਰ ਉੱਥੇ